दुख निकंदन गुर अमरदास हृदय नित त्यावो हृदय नित श्री गुरु रामदास गुण गुरु अर्जन बिगनन के नाशक बिगनन के हर गोबिंद शुभ सुमत पर श्री हर राय नमो कार जोरी नमो कार श्री हर कृष्ण मनाए तेग बहादुर परम कृपाला जी परम
कृपाला
श्री गुरु गोबिंद सिंह बिसाला तरों तरा पर पुन पुन सी साजी पुन पुन
सीसा
बंदो बार बार जगदीसा एकंकार सतगुरु ते प्रसाद सच होए वाहे गुरु जी की फतेह है बिघन विनाशन
सोए
वाहे गुरु जी की फतेह है बिघन विनाशन सोए
सतनाम श्री वाहे गुरु साहिब जियो दोहरा छोटे चल जब सिंह वड़ी करें तुरक बौखवार वड़े चल में खालसा वड़ तुरकन ले मार
वाहे गुरु जी का खालसा वाहे गुरु जी की फतेह परम सत्कार योग सन्मान योग गुरु की साजी अते नवाजी होई गुरु रूप गुरु खालसा साध संगत जीओ तनता दे पात्र हो जो नौवें गुरुदेव साहिब श्री गुरु तेग बहादुर महाराज जी दे पावन पवित्र चरण छो पवित्र इतिहासिक स्थान गुरद्वारा श्री दुख निवारण साहिब विखे संध्या वेले दे सुंदर सचखंड दीवाना दे विच गुरु पंथ खालसे दी चल रही लड़ीवार कथा नूं बड़ी श्रद्धा भावना अदब अते सत्कार सहित सरवण करदे आ रहे हो देहे असीस कहे जगदीश एह जोरी जीवा जुग चार तिहारी अज जाहर पीर जगत गुरु बाबा साहब श्री गुरु नानक देव महाराज जी का विआह पुरब है पातशाह महाराज जी के विआह पुरब दियाँ आप सरबत संगतां नूं लख लख वधाइयां लख लख मुबारक अज दे दिन सन 1487 ईस्वी नूं धन गुरु नानक देव जी महाराज सुल्तानपुर लोधी तो बराक लैके चले हन ते बटाले शहर की धरती दे उत्ते मूल चंद खत्री अते माता चंदो राणी की सपुत्री ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਨਾਲ ਪਾਤਸ਼ਾਹ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ। ਉਸ ਵਿਆਹ ਪੁਰਬ ਦੀ ਯਾਦ ਨਿਸ਼ਾਨੀ ਗੁਰਦੁਆਰਾ ਕੰਧ ਸਾਹਿਬ ਅੱਜ ਵੀ ਸੁਭਾਏਮਾਨ ਹੈ। ਸਾਧ ਸੰਗਤ, ਬੜੇ ਲੰਮੇ ਸਮੇਂ ਤੋਂ ਉਹ ਅਸਥਾਨ ਬਣਿਆ ਨਹੀਂ ਸੀ ਗੁਰਦੁਆਰਾ ਕੰਧ ਸਾਹਿਬ, ਉਹ ਕੱਚੀ ਜੀ ਕੰਧ ਉਸੇ ਤਰ੍ਹਾਂ ਖੜ੍ਹੀ ਸੀ ਅਤੇ ਕੰਧ ਦੇ ਨਾਲ ਇੱਕ ਮਾਈ ਦਾ ਘਰ ਸੀ, ਮਾਤਾ ਜਮਨਾ ਦੇਵੀ। ਉਹ ਮਾਈ ਜਮਨਾ ਦੇਵੀ, ਉਸਨੂੰ ਪਾਤਸ਼ਾਹ ਦੀ ਮਹਿਮਾ ਦਾ ਪਤਾ ਸੀ ਅਤੇ ਉਹ ਬੁੱਢੜੀ ਮਾਈ ਉਹ ਕੰਧ ਦੇ ਕੋਲ ਆ ਕੇ ਚਰਖਾ ਕੱਤਿਆ ਕਰਦੀ ਸਤਿਕਾਰ ਦੇ ਨਾਲ, ਭਾਵਨਾ ਦੇ ਨਾਲ। ਕਦੇ ਕੰਧ ਦੇ ਉੱਪਰ ਫੁਲਕਾਰੀ ਪਾ ਦੇਣੀ, ਕੰਧ ਦੇ ਵਿੱਚ ਆਲਾ ਬਣਿਆ ਹੁੰਦਾ ਸੀ, ਉੱਥੇ ਉਸਨੇ ਜੋਤ ਜਗਾਉਣੀ, ਦੀਵਾ ਬੱਤੀ ਕਰਨੀ ਅਤੇ ਇਸੇ ਤਰ੍ਹਾਂ ਉਸਨੇ ਕਰਦੇ ਰਹਿਣਾ। ਟਾਵਾਂ ਟਾਵਾਂ ਕੋਈ ਗੁਰਸਿੱਖ ਦੋ ਚਾਰ ਬੰਦੇ ਦਿਹਾੜੀ ਦੇ ਵਿੱਚ ਆਣ ਕੇ ਦਰਸ਼ਨ ਕਰਦੇ ਸਨ ਉਸ ਅਸਥਾਨ ਦੇ। ਸਮਾਂ ਬੀਤਿਆ, ਦੇਸ਼ ਦੀ ਵੰਡ ਹੋਈ ਅਤੇ ਉੱਧਰੋਂ ਉੱਜੜੇ ਹੋਏ ਸਿੱਖ, ਇੱਕ ਨਿਹੰਗ ਸਿੰਘ ਜਿਹਦਾ ਨਾਂ ਭਾਈ ਸੂਰਤਾ ਸਿੰਘ, ਉਹ ਇੱਥੇ ਬਟਾਲੇ ਆਇਆ ਪਾਕਿਸਤਾਨ ਤੋਂ ਉੱਜੜ ਕੇ ਅਤੇ ਇਸ ਕੰਧ ਦੇ ਸਾਹਮਣੇ ਮਸੀਤ ਹੋਇਆ ਕਰਦੀ ਸੀ। ਉਸਨੇ ਆਪਣੇ ਪਰਿਵਾਰ ਦੇ ਨਾਲ ਉਸ ਮਸੀਤ ਦੇ ਵਿੱਚ ਟਿਕਾਣਾ ਕੀਤਾ ਕਿਉਂਕਿ ਇੱਧਰੋਂ ਉੱਜੜ ਕੇ ਮੁਸਲਮਾਨ ਉੱਧਰ ਗਏ ਸੀ ਅਤੇ ਉੱਧਰੋਂ ਸਿੱਖ ਇੱਧਰ ਆਏ ਸਨ। ਉਸ ਨਿਹੰਗ ਸਿੰਘ ਨੇ ਮਸੀਤ ਦੇ ਵਿੱਚ ਟਿਕਾਣਾ ਕੀਤਾ ਅਤੇ ਰੋਜ਼ ਵੇਖਿਆ ਕਰੇ ਕਿ ਬੁੱਢਣੀ ਮਾਈ ਇਹ ਕੰਧ ਦਾ ਬੜਾ ਸਤਿਕਾਰ ਕਰਦੀ ਹੈ, ਬੜੀ ਜੋਤ ਬੱਤੀ ਕਰਦੀ ਹੈ, ਫੁਲਕਾਰੀ ਪਾਉਂਦੀ, ਫੁੱਲ ਚੜ੍ਹਾਉਂਦੀ ਹੈ। ਅਤੇ ਇੱਕ ਦਿਨ ਉਸਨੇ ਪੁੱਛ ਲਿਆ ਕਿ ਮਾਈ ਤੂੰ ਇੰਨੀ ਭਾਵਨਾ ਕਿਉਂ ਵਿਅਕਤ ਕਰਦੀ ਹੈ ਇਸ ਕੰਧ ਪ੍ਰਤੀ? ਅਤੇ ਉਸ ਮਾਈ ਨੇ ਦੱਸਿਆ ਕਿ ਇਹ ਕੋਈ ਸਧਾਰਨ ਕੰਧ ਨਹੀਂ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਦੀ ਯਾਦਗਾਰ ਹੈ। ਇਸ ਕੰਧ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਵਾਜਿਆ ਸੀ, ਵਰੋਸਾਇਆ ਸੀ ਕਿ ਜੁਗਾ ਜੁਗਾਂਤਰਾਂ ਤੱਕ ਇਹ ਕੱਚੀ ਕੰਧ ਇਸੇ ਤਰ੍ਹਾਂ ਕਾਇਮ ਰਹੇਗੀ ਅਤੇ ਉਹ ਯਾਦਗਾਰ ਹੈ। ਉਸ ਵੇਲੇ ਉਹ ਨਿਹੰਗ ਸਿੰਘ ਨੇ, ਬਾਪੂ ਸੂਰਤਾ ਸਿੰਘ, ਉਸਨੇ ਆਪਣੀ ਵਿੱਤ ਅਨੁਸਾਰ ਉੱਥੇ ਲੰਗਰ ਲਾਉਣਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ 1952 ਈਸਵੀ ਦੇ ਵਿੱਚ ਉੱਥੇ ਲੋਕਲ ਕਮੇਟੀ ਬਣੀ ਅਤੇ ਅਸਥਾਨ ਬਣਿਆ। 1952 ਤੱਕ ਉੱਥੇ ਕੋਈ ਅਸਥਾਨ ਨਹੀਂ ਸੀ। ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ, ਦੇਸ਼ ਵਿਦੇਸ਼ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੀਆਂ ਹਨ। ਲੜੀਵਾਰ ਕਥਾ ਜੋ ਆਪ ਜੀ ਇਸ ਪਾਵਨ ਅਸਥਾਨ 'ਤੇ ਸਰਵਣ ਕਰ ਰਹੇ ਹੋ, ਸਿੱਖ ਪੰਥ ਦਾ, ਸਿੱਖ ਇਤਿਹਾਸ ਦਾ ਪਹਿਲਾ ਘੱਲੂਘਾਰਾ, ਛੋਟਾ ਘੱਲੂਘਾਰਾ। ਘੱਲੂਘਾਰੇ ਤੋਂ ਕੀ ਭਾਵ ਹੈ? ਇਸ ਤੋਂ ਭਾਵ ਹੈ ਤਬਾਹੀ, ਸਰਵਨਾਸ਼। ਜਿਸ ਵਿੱਚ ਸਿੱਖਾਂ ਦਾ ਸਰਵਨਾਸ਼ ਕੀਤਾ ਗਿਆ ਹੋਵੇ ਉਸਨੂੰ ਆਖਿਆ ਜਾਂਦਾ ਘੱਲੂਘਾਰਾ। ਸਿੱਖ ਪੰਥ ਦੇ 3 ਘੱਲੂਘਾਰੇ ਮੰਨੇ ਜਾਂਦੇ ਨੇ ਅਤੇ ਸਭ ਤੋਂ ਛੋਟਾ ਘੱਲੂਘਾਰਾ ਜੋ ਵਾਪਰ ਰਿਹਾ ਹੈ। ਜਸਪਤ ਰਾਏ ਜਿਹਨੇ ਸਿੱਖਾਂ ਨੂੰ ਐਮਨਾਬਾਦ ਰੋੜੀ ਸਾਹਿਬ ਤੋਂ ਭਜਾਇਆ ਅਤੇ ਇੱਕ ਰੰਗਰੇਟੇ ਸਿੱਖ ਨਵਾਹੂ ਸਿੰਘ ਨੇ ਆਣ ਕੇ ਜਸਪਤ ਰਾਏ ਦਾ ਸਿਰ ਵੱਢ ਦਿੱਤਾ ਹਾਥੀ ਦੇ ਉੱਪਰ ਚੜ੍ਹੇ ਹੋਏ ਦਾ। ਅਤੇ ਇਹਦਾ ਭਰਾ ਲਖਪਤ ਰਾਏ ਲੱਖੂ, ਇਹ ਆਪਣੀ ਪੱਗ ਉਤਾਰ ਕੇ ਸ਼ਪਥ ਲੈਂਦਾ, ਕਹਿੰਦਾ ਮੈਂ ਉਦੋਂ ਤੱਕ ਪੱਗ ਨਹੀਂ ਬੰਨ੍ਹਦਾ ਸਿਰ 'ਤੇ ਜਦੋਂ ਤੱਕ ਮੈਂ ਸਿੱਖਾਂ ਦਾ ਖੁਰਾ ਖੋਜ ਨਾ ਮਿਟਾ ਦੇਵਾਂ। ਅਤੇ ਸਿੱਖਾਂ ਦੇ ਉੱਪਰ ਤਸ਼ੱਦਦ ਕਰ ਰਿਹਾ, ਘੇਰ ਘੇਰ ਕੇ ਸਿੱਖਾਂ ਨੂੰ ਮਾਰਿਆ, ਇੱਥੋਂ ਤੱਕ ਕਿ ਇਸ ਪਾਪੀ ਨੇ ਸੋਮਵਾਰ ਦੀ ਮੱਸਿਆ ਵਾਲੇ ਦਿਨ ਵੀ, ਜਿਹੜਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹਿੰਦੂ ਵੀਰਾਂ ਦੇ ਵਿੱਚ, ਉਦੋਂ ਵੀ ਸਿੱਖਾਂ ਦਾ ਘਾਣ ਕਰਵਾਇਆ, ਸਿੱਖਾਂ ਦੇ ਉੱਪਰ ਫੌਜਾਂ ਚੜ੍ਹਾਈਆਂ, ਸਿੰਘ ਸਾਰੇ ਪਾਸੇ ਤੋਂ ਘਿਰ ਗਏ ਹਨ। ਇੱਧਰ ਬਸੋਲੀ ਦੀਆਂ ਪਹਾੜੀਆਂ ਵੱਲ, ਕਠੂਏ ਇਤਿਆਦਿਕ ਪਹਾੜਾਂ ਵੱਲ ਸਿੰਘ ਨਿਕਲੇ ਹਨ। ਇੱਕ ਪਾਸੇ ਦਰਿਆ ਵਹਿ ਰਿਹਾ, ਇੱਕ ਪਾਸੇ ਪਹਾੜ ਖੜਿਆ ਤੇ ਪਿੱਛੇ ਲਖਪਤ ਰਾਏ ਦੀਆਂ ਫੌਜਾਂ ਆ ਰਹੀਆਂ ਹਨ। ਤੇ ਇਸ ਸੰਘਰਸ਼ ਦੇ ਵਿੱਚ ਜਿਹੜੇ ਮੁਖੀਏ ਜਰਨੈਲ ਹਨ ਬਾਬਾ ਸੁੱਖਾ ਸਿੰਘ ਜੀ, ਉਹਨਾਂ ਦੀ ਲੱਤ ਦੇ ਉੱਪਰ ਛੋਟੀ ਤੋਪ ਜੰਬੂਰ ਦਾ ਗੋਲਾ ਆਣ ਕੇ ਲੱਗਾ ਤੇ ਲੱਤ ਟੁੱਟ ਗਈ। ਫਿਰ ਵੀ ਉਹ ਗੁਰੂ ਕਾ ਜਰਨੈਲ ਸਿੰਘ ਆਪਣੀ ਲੱਤ ਨੂੰ ਘੋੜੇ ਦੇ ਹੰਨੇ ਦੇ ਨਾਲ ਕਾਠੀ ਦੇ ਨਾਲ ਬੰਨ੍ਹ ਕੇ ਉਹ ਲੜ ਰਿਹਾ ਹੈ। ਸਿੰਘ ਹੁਣ ਕਿਸ ਪ੍ਰਕਾਰ ਜੰਗਲਾਂ ਬੇਲਿਆਂ ਦੇ ਵਿੱਚ ਸ਼ਰਨ ਲੈ ਰਹੇ ਹਨ ਤੇ ਕਿਸ ਪ੍ਰਕਾਰ ਸਿੰਘਾਂ ਦੇ ਉੱਪਰ ਦੁੱਖਾਂ ਦੇ ਪਹਾੜ ਟੁੱਟ ਰਹੇ ਹਨ, ਉਸ ਕਥਾ ਨੂੰ ਸਰਵਣ ਕਰਨ ਲਈ ਮਨੋਬਿਰਤੀਆਂ ਸ਼ਹੀਦਾਂ ਸਿੰਘਾਂ ਦੇ ਪੰਥ ਖਾਲਸੇ ਦੇ ਚਰਨਾਂ ਵਿੱਚ ਟਿਕਾਈਏ, ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਰਸਨਾ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਛੋਟੇ ਚੱਲ ਜਬ ਸਿੰਘ ਵੜੇ ਕਰੇ ਤੁਰਕ ਬੋ ਖੁਆਰ।
ਜਿਹੜੇ ਤਾਂ ਪੈਦਲ ਸਿੰਘ ਸਨ, ਕੁਝ ਕੁ ਸਿੰਘ ਉਹ ਪਹਾੜਾਂ ਵੱਲ ਨਿਕਲ ਗਏ, ਕੁਝ ਸਿੰਘ ਬੇਲਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਵੜ ਗਏ। ਜਿੱਥੇ ਤਾਂ ਜੰਗਲ ਸੰਘਣਾ ਨਹੀਂ ਸੀ, ਘੱਟ ਸੀ ਜੰਗਲ, ਜਦੋਂ ਸਿੰਘ ਉੱਥੇ ਵੜਦੇ ਤੇ ਤੁਰਕਾਂ ਦੀ ਗੋਲੀ ਦਾ ਨਿਸ਼ਾਨਾ ਬਣ ਜਾਂਦੇ, ਲਖਪਤ ਰਾਏ ਦੀਆਂ ਫੌਜਾਂ ਦਾ ਉਹਨਾਂ ਦੀ ਗੋਲੀ ਦਾ ਸਿੰਘ ਨਿਸ਼ਾਨਾ ਬਣ ਜਾਂਦੇ, ਮਾਰੇ ਜਾਂਦੇ।
ਵੱਡੇ ਚੱਲ ਮੈਂ ਖਾਲਸਾ ਵੜ ਤੁਰਕਨ ਲੇਹੇ ਮਾਰ।
ਜਿੱਥੇ ਜੰਗਲ ਸੰਘਣਾ ਹੁੰਦਾ ਸੀ, ਵੱਡਾ ਚੱਲ ਹੁੰਦਾ ਸੀ ਤੇ ਜੰਗਲ ਤਾਂ ਸਿੰਘਾਂ ਦੇ ਘਰ ਸਨ ਤੇ ਉੱਥੇ ਸਿੰਘਾਂ ਨੂੰ ਕੋਈ ਖਤਰਾ ਨਹੀਂ ਸੀ। ਵੱਡੇ ਜੰਗਲਾਂ ਦੇ ਵਿੱਚ ਜੇ ਕੋਈ ਤੁਰਕ ਵੜ ਜਾਂਦਾ, ਕੋਈ ਲਖਪਤ ਦੀਆਂ ਫੌਜਾਂ ਦਾ ਕੋਈ ਬੰਦਾ ਬਣ ਜਾਂਦਾ, ਸਿੰਘ ਉਸਨੂੰ ਫਿਰ ਮਾਰ ਦਿੰਦੇ, ਉਸਨੂੰ ਝਟਕਾ ਦਿੰਦੇ।
ਚੋ ਪਈ ਤਬ ਤੁਰਕਾਂ ਨੇ ਇੱਕ ਮਤਾ ਪਕਾਇਆ।
ਤੁਰਕਾਂ ਦੀਆਂ ਫੌਜਾਂ ਨੇ ਮਤਾ ਪਕਾਇਆ, ਸਲਾਹ ਕੀਤੀ ਆਪਸ ਵਿੱਚ,
ਮੁਲਕ ਇਕੱਠਾ ਕਰ ਤਿਨੇ ਮੰਗਾਇਆ।
ਕਹਿਣ ਲੱਗੇ ਇੱਦਾਂ ਕਰੋ ਵੀ ਆਲੇ ਦੁਆਲੇ ਦੇ ਜਿੰਨੇ ਪਿੰਡ ਨੇ ਇਹ ਪਿੰਡਾਂ ਦੇ ਲੋਕ ਮੰਗਾਓ, ਕਿਉਂਕਿ ਇਹ ਭੇਤੀ ਨੇ ਜੰਗਲ ਦੇ ਬੇਲੇ ਦੇ, ਆਲੇ ਦੁਆਲੇ ਦੇ ਪਿੰਡਾਂ ਤੋਂ ਲੋਕ ਮੰਗਵਾਵੋ।
ਦਈਏ ਚੱਲ ਮੈਂ ਰਈਅਤ ਵਾੜ।
ਆਪਾਂ ਕਾਹਨੂੰ ਜੰਗਲਾਂ ਦੇ ਵਿੱਚ ਵੜਨਾ, ਇਹਨਾਂ ਲੋਕਾਂ ਨੂੰ ਵਾੜਾਂਗੇ ਜੰਗਲ ਦੇ ਵਿੱਚ, ਇਹ ਭੇਤੀ ਵੀ ਨੇ ਤੇ ਆਪੇ ਹੀ ਸਿੰਘਾਂ ਨਾਲ ਲੜਨਗੇ, ਉਹਨਾਂ ਨੂੰ ਕੱਢ ਲਿਆਉਣਗੇ। ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਇਹਨਾਂ ਨੂੰ ਜੰਗਲ ਵਿੱਚ ਵਾੜੀਏ।
ਇਨ ਸਿੰਘਨ ਕੋ ਲੇਵੇਂ ਮਾਰ।
ਉਹ ਇਹਨਾਂ ਸਿੰਘਾਂ ਨੂੰ ਆਪੇ ਮਾਰ ਲੈਣਗੇ, ਆਪੇ ਖਤਮ ਕਰਨਗੇ।
ਤਬ ਦੀਵਾਨ ਨੇ ਰਈਅਤ ਮੰਗਾਈ।
ਉਸ ਵੇਲੇ ਦੀਵਾਨ ਲਖਪਤ ਰਾਏ ਨੇ ਆਲੇ ਦੁਆਲੇ ਪਿੰਡਾਂ ਤੋਂ ਜਿੰਨੀ ਰਈਅਤ ਸੀ, ਜਿੰਨੀ ਖਲਕਤ, ਜਿੰਨਾ ਮਲਖਈਆ, ਸਾਰਾ ਮੰਗਾ ਲਿਆ।
ਆਈ ਰਈਅਤ ਢੋਲ ਵਜਾਈ।
ਢੋਲ ਵਜਾ ਕੇ ਪੂਰਾ ਢੰਡੋਰੀ ਪਟਵਾਈ ਵੀ ਸਾਰੇ ਆਓ ਭਾਈ। ਸਾਰਿਆਂ ਨੂੰ ਨਵਾਬ ਨੇ ਬੁਲਾਇਆ, ਸਾਰਿਆਂ ਨੂੰ ਲਖਪਤ ਰਾਏ ਨੇ ਸੱਦਿਆ ਬੁਲਾਇਆ ਹੈ।
ਦੀਨੇ ਸੋ ਬੇਲੇ ਪੇਲ।
ਉਹਨਾਂ ਨੂੰ ਜੰਗਲ ਦੇ ਵਿੱਚ ਭੇਜ ਦਿੱਤਾ ਵੀ ਇਸ ਪਾਸੇ ਸਿੰਘ ਵੜੇ ਨੇ ਬੇਲਿਆਂ ਦੇ ਵਿੱਚ, ਇੱਧਰ ਨੂੰ ਤੁਸੀਂ ਜਾ ਕੇ ਸਿੰਘਾਂ ਨੂੰ ਬਾਹਰ ਕੱਢੋ, ਮਾਰੋ।
ਸਾਥ ਬੰਦੂਕਨ ਉਹ ਹੱਥ ਸੇਲ।
ਆਪਣੇ ਵੱਲੋਂ ਇਹਨਾਂ ਪਿੰਡ ਵਾਲਿਆਂ ਨੂੰ ਬੰਦੂਕਾਂ ਦਿੱਤੀਆਂ, ਹਥਿਆਰ ਦਿੱਤੇ, ਸੇਲੇ ਬਰਛੇ ਦਿੱਤੇ।
ਦੋਹਰਾ ਸੋ ਸਿੰਘਨ ਸਿਉ ਆਪੇੜੇ ਕਰ ਕਰ ਕਈ ਉਪਾਏ।
ਜਿਹੜੇ ਪਿੰਡ ਵਾਲੇ ਸਨ ਲਖਪਤ ਰਾਏ ਦੇ ਕਹਿਣ ਤੇ, ਨਵਾਬ ਨੇ ਕਿਹਾ ਮੰਨਣਾ ਪੈਣਾ ਸੀ, ਇਹ ਪਿੰਡ ਵਾਲੇ ਜੰਗਲਾਂ ਦੇ ਵਿੱਚ ਵੜ ਗਏ, ਸਿੰਘਾਂ ਨੂੰ ਲੱਭਣ ਲੱਗੇ ਹਨ ਜੰਗਲ ਵਿੱਚ ਵੜ ਕੇ।
ਤੋ ਸਿੰਘਨ ਔਖੀ ਬਣੀ ਲੱਭੇ ਨਹੀਂ ਕਉ ਰਾਏ।
ਸਿੰਘਾਂ ਵਾਸਤੇ ਬੜੀ ਔਖੀ ਘੜੀ ਬਣ ਗਈ ਕਿ ਜੰਗਲ ਦੇ ਵਿੱਚ ਆਣ ਕੇ ਸ਼ਰਨ ਲਈ ਹੈ, ਪਰ ਇੱਥੇ ਵੀ ਲਖਪਤ ਸਾਨੂੰ ਟਿਕਣ ਨਹੀਂ ਦੇ ਰਿਹਾ, ਇੱਥੇ ਵੀ ਲੱਖੂ ਸਾਨੂੰ ਟਿਕਣ ਨਹੀਂ ਦੇ ਰਿਹਾ, ਇਹਨੇ ਪਿੰਡਾਂ ਦੇ ਲੋਕ ਸਾਡੇ ਵੱਲ ਘੱਲ ਦਿੱਤੇ ਹਨ।
ਚੋ ਭਾਈ ਸੁੱਖਾ ਸਿੰਘ ਤਵ ਐਸੀ ਕਈ।
ਉਸ ਵੇਲੇ ਪੰਥ ਖਾਲਸੇ ਦਾ ਇੱਕ ਜਰਨੈਲ ਸੁੱਖਾ ਸਿੰਘ ਜੀ ਉਹ ਬੋਲੇ, ਕਹਿਣ ਲੱਗੇ
ਬਿਨ ਮਾਰੇ ਹਮ ਬਚੇ ਸੁਨਈ।
ਕਹਿਣ ਲੱਗੇ ਖਾਲਸਾ ਜੀ ਹੁਣ ਲੁਕ ਕੇ ਗੱਲ ਨਹੀਂ ਬਣਨੀ, ਤੇ ਇਹਨਾਂ ਨੂੰ ਮਾਰਨਾ ਹੀ ਬਣਦਾ, ਬਿਨਾਂ ਮਾਰਿਆਂ ਤੋਂ ਹੁਣ ਗੱਲ ਨਹੀਂ ਬਣਨੀ।
ਜੇ ਅਬ ਇਨਕੋ ਲਈਏ ਮਾਰ,
ਜੇ ਹੁਣ ਆਪਾਂ ਇਹਨਾਂ ਨੂੰ ਮਾਰ ਲਈਏ, ਇਹਨਾਂ ਨੂੰ ਮਾਰ ਮੁਕਾਈਏ,
ਤੋ ਬੇਲੇ ਮੈਂ ਰਹੀਏ ਸੁਖਾਰ,
ਤਾਂ ਫੇਰ ਤਾਂ ਹੀ ਇੱਥੇ ਵੱਸ ਸਕਾਂਗੇ, ਜੰਗਲ ਦੇ ਵਿੱਚ ਸ਼ਰਨ ਲੈ ਸਕਾਂਗੇ, ਨਹੀਂ ਤਾਂ ਇਹਨਾਂ ਨੇ ਸਾਨੂੰ ਖਤਮ ਕਰ ਦੇਣਾ ਆਣ ਕੇ।
ਜੇ ਹਮ ਤੇ ਇਹ ਹੋਏ ਨਾ ਮਾਰ,
ਜੇ ਇਹ ਸਾਡੇ ਤੋਂ ਨਾ ਮਾਰੇ ਗਏ, ਜੇ ਇਹ ਪਿੰਡ ਵਾਲੇ ਜਾਂ ਲੱਖੂ ਦੀਆਂ ਫੌਜਾਂ ਸਾਡੇ ਤੋਂ ਖਤਮ ਨਾ ਹੋਈਆਂ,
ਤੋ ਇਹ ਹਮ ਕੋਲੇ ਹੈ ਮਾਰ,
ਫਿਰ ਖਾਲਸਾ ਜੀ ਇਹਨਾਂ ਨੇ ਸਾਨੂੰ ਮਾਰ ਦੇਣਾ। ਜੰਗ ਦੇ ਵਿੱਚ ਦੋ ਹੀ ਕੰਮ ਹੁੰਦੇ ਨੇ, ਮਰੋ ਜਾਂ ਮਾਰੋ। ਜੇ ਆਪਾਂ ਇਹਨਾਂ ਨੂੰ ਮਾਰ ਲਈਏ ਤਾਂ ਸੁਖਾਲੇ ਰਹਾਂਗੇ ਬੇਲਿਆਂ ਝੱਲਾਂ ਦੇ ਵਿੱਚ, ਨਹੀਂ ਤਾਂ ਇਹਨਾਂ ਨੇ ਸਾਨੂੰ ਮਾਰ ਮੁਕਾਉਣਾ ਹੈ।
ਫਸੇ ਚੋਰ ਜਿਮ ਤਿੰਨ ਹੱਠ ਕੀਆ,
ਜਿਵੇਂ ਕੋਈ ਚੋਰ ਸੰਨ ਲਾਉਂਦਾ ਹੋਵੇ ਤੇ ਉਹ ਫਸ ਜਾਵੇ, ਤੇ ਚੋਰ ਵਾਸਤੇ ਕੋਈ ਰਾਹ ਨਹੀਂ ਰਹਿ ਜਾਂਦਾ, ਜਾਂ ਤਾਂ ਦੂਜੇ ਨੂੰ ਧੱਕਾ ਮਾਰ ਕੇ ਭੱਜ ਜਾਵੇ ਉੱਥੋਂ ਦੀ, ਤੇ ਨਹੀਂ ਤਾਂ ਫਿਰ ਦੂਜਿਆਂ ਨੇ ਮਾਰ ਦੇਣਾ ਚੋਰ ਨੂੰ, ਉਹ ਵਾਲੀ ਗੱਲ ਬਣ ਗਈ।
ਸਤਿਗੁਰ ਰੱਖਣੋ ਖਾਲ ਸੋਥੀਆ,
ਸੁਖਾ ਸਿੰਘ ਜੀ ਕਹਿੰਦੇ ਖਾਲਸਾ ਜੀ ਸਾਡਾ ਬੀਜ ਨਾਸ਼ ਨਹੀਂ ਹੁੰਦਾ, ਇਹ ਪੰਥ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਚਲਾਇਆ ਹੋਇਆ, ਸਾਡੇ ਰਾਖੇ ਸਤਿਗੁਰੂ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ, ਖਾਲਸਾ ਜੀ ਸਾਡਾ ਰਾਖਾ ਸਤਿਗੁਰੂ ਆਪ ਹੈ।
ਦੋਹਰਾ ਤੋ ਸਿੰਘ ਹੱਲਾ ਕਰ ਪਏ, ਜੱਟ ਚੱਲੇ ਸੋ ਆਗੇ ਲਾਗ।
ਇਹ ਬਚਨ ਸੁਣ ਕੇ ਗੁਰੂ ਕੇ ਖਾਲਸੇ ਨੇ ਇੱਕੋ ਵਾਰੀ ਹੱਲਾ ਕੀਤਾ ਜੰਗਲ ਦੇ ਵਿੱਚੋਂ ਨਿਕਲ ਕੇ, ਤੇ ਉਧਰੋਂ ਜਿਹੜੇ ਪਿੰਡ ਵਾਲੇ ਸਨ ਜੱਟ ਜ਼ਿਮੀਦਾਰ ਕਿਸਾਨ ਸਨ,
ਜੋ ਲੱਭੇ ਸੋ ਖੋ ਲਹੇ ਦਏ ਜਾਣ ਬੋ ਭਾਗ।
ਗੁਰੂ ਕੇ ਖਾਲਸੇ ਨੇ ਜਿਹੜੇ ਪਿੰਡ ਵਾਲੇ ਰਈਅਤ ਆਈ ਸੀ ਇਹਨਾਂ ਨੂੰ ਬਹੁਤਾ ਨਹੀਂ ਮਾਰਿਆ, ਕਿਉਂਕਿ ਇਹਦਾ ਰਈਅਤ ਸੀ, ਤੇ ਇਹਨਾਂ ਨੂੰ ਭੱਜ ਜਾਣ ਦਿੱਤਾ। ਜਦੋਂ ਖਾਲਸੇ ਨੇ ਹੱਲਾ ਕੀਤਾ ਤੇ ਖਾਲਸੇ ਨੇ ਮੂਹਰੇ ਕਿਹੜਾ ਟਿਕੇ ਫਿਰ, ਤੇ ਜਿੰਨੇ ਪਿੰਡ ਵਾਲੇ ਸਨ ਸਾਰੇ ਭੱਜ ਗਏ, ਜਿਹੜਾ ਕੋਈ ਅੜਿਆ ਉਸਨੂੰ ਖਾਲਸੇ ਨੇ ਮਾਰਿਆ, ਬਾਕੀ ਸਾਰਿਆਂ ਨੂੰ ਭੱਜ ਜਾਣ ਦਿੱਤਾ। ਇੱਥੇ ਵੀ ਖਾਲਸਾ ਧਰਮ ਯੁੱਧ ਕਰ ਰਿਹਾ ਹੈ, ਇਹਨਾਂ ਨੂੰ ਨਹੀਂ ਮਾਰਿਆ, ਇਹਨਾਂ ਨੂੰ ਭੱਜ ਜਾਣ ਦਿੱਤਾ, ਇਹਨਾਂ ਰਈਅਤ ਨੂੰ ਪਿੰਡ ਵਾਲਿਆਂ ਨੂੰ।
ਚੋ ਪਈ ਕਈ ਸੋ ਤਿੰਨ ਕੀ ਘੋੜੀ ਲਈ,
ਭੱਜੇ ਜਾਂਦਿਆਂ ਦੀ ਸਿੰਘਾਂ ਨੇ ਕਿਹਾ ਵੀ ਜਾਣਾ ਤੇ ਇੱਥੋਂ ਚਲੇ ਜਾਓ ਤੇ ਆਪਣੇ ਆ ਹਥਿਆਰ ਦੇ ਜਾਓ ਸਾਨੂੰ। ਸਿੰਘਾਂ ਨੇ ਇਹਨਾਂ ਪਿੰਡ ਵਾਲਿਆਂ ਜ਼ਿਮੀਦਾਰਾਂ ਦੇ ਘੋੜੇ ਖੋਹ ਲਏ, ਉਦੋਂ ਇਹ ਜੱਟ ਜ਼ਿਮੀਦਾਰ ਘੋੜੇ ਰੱਖਿਆ ਕਰਦੇ ਸਨ ਘਰਾਂ 'ਚ, ਤੇ ਇਹਨਾਂ ਦੇ ਘੋੜੇ ਸਿੰਘਾਂ ਨੇ ਖੋਹ ਲਏ।
ਬਸਤਰ ਸ਼ਸਤਰ ਦੇ ਕਰ ਗਏ ਕਈ,
ਜਿਹੜੀਆਂ ਬੰਦੂਕਾਂ ਲੱਖੂ ਨੇ ਵੰਡੀਆਂ ਸੀ ਉਹ ਵੀ ਗੁਰੂ ਕੇ ਖਾਲਸੇ ਨੇ ਖੋਹ ਲਈਆਂ, ਸ਼ਸਤਰ ਬਰਛੇ ਖੋਲ, ਤੇ ਬਸਤਰ ਵੀ ਸਿੰਘਾਂ ਨੇ ਲੈ ਲਏ। ਸਿੰਘਾਂ ਦੇ ਤਨ ਉੱਪਰ ਕੱਪੜੇ ਵੀ ਨਹੀਂ ਸਨ, ਸਿਰਫ ਤੇੜ ਕਛਹਿਰਾ ਹੁੰਦਾ ਸੀ ਤੇ ਸਿਰ ਦੇ ਉੱਪਰ ਦਮਾਲਾ ਹੁੰਦਾ ਸੀ। ਗਿਆਨੀ ਗਿਆਨ ਸਿੰਘ ਜੀ ਉਹ ਬੜਾ ਸੋਹਣਾ ਕਵਿਤ ਲਿਖਦੇ ਨੇ, ਕਹਿੰਦੇ ਫਿੱਡਾ ਜੈਸਾ ਟੱਟੜੂ ਸਾ ਜੁੱਲੜੂ ਕਾ ਕਾਠੀ ਪਾਏ, ਰਸੜੂ ਮਿਆਨ ਜਾ ਕੋ ਰਸੜੂ ਲਗਾਮ ਜੂ। ਕਹਿੰਦੇ ਛੋਟਾ ਜਿਹਾ ਘੋੜਾ ਹੁੰਦਾ ਸੀ ਸਿੰਘਾਂ ਦੇ ਕੋਲ, ਕੋਈ ਬਹੁਤਾ ਵਧੀਆ ਨਹੀਂ ਸੀ ਹੁੰਦਾ, ਰੱਸੀ ਦੀ ਉਹਨੂੰ ਲਗਾਮ ਪਾਈ ਹੋਣੀ ਤੇ ਰੱਸੀ ਦਾ ਹੀ ਉਸਨੂੰ ਕਾਠੀ ਪਾਈ ਹੋਣੀ, ਤੇ ਜਿਹੜੇ ਸਿੰਘਾਂ ਦੇ ਗਾਤਰੇ ਸਨ ਉਹ ਵੀ ਲੀਰਾਂ ਦੀਆਂ ਗੱਠਾਂ ਮਾਰ ਕੇ ਤਾਂ ਸਿੰਘ ਗਾਤਰੇ ਪਾਉਂਦੇ। ਟੁੱਟੜਾ ਸਾ ਤੇਗੜੂ ਅੱਠ ਸੱਠ ਗਾਤਰਾ ਬਣਾਇਆ ਸਭ ਸਾਜ ਜੂ। ਕਹਿੰਦੇ ਟੁੱਟੜਿਆ ਸਾ ਤੇਗੜੂ ਹੁੰਦਾ ਸੀ ਸਿੰਘਾਂ ਦੇ ਕੋਲ ਤੇਗ, ਤੇ ਲੀਰਾਂ ਦਾ ਗਾਤਰਾ ਉਹਨੂੰ ਗੱਠਾਂ ਮਾਰ ਕੇ ਫਿਰ ਸਿੰਘ ਉਹ ਗਾਤਰੇ ਸਜਾਏ ਕਰਦੇ। ਨਾਮ ਸੋ ਅਕਾਲੜੂ ਸੋ ਫਿਰਾ ਬੁਰਾ ਹਾਲੜੂ, ਲੂਟ ਕੂਟ ਖਾਵਨੇ ਕੋ ਡਾਢੇ ਉਸਤਾਦ ਜੂ। ਕਹਿੰਦੇ ਨਾਮ ਹੈ ਇਹਨਾਂ ਦਾ ਅਕਾਲੀ ਤੇ ਫਿਰਦੇ ਨੇ ਬੁਰੇ ਹਾਲ, ਪਰ ਇਹ ਗੁਰੂ ਕਾ ਪੰਥ ਲੂਟ ਕੂਟ ਖਾਵਨੇ ਕੋ ਡਾਢੇ ਉਸਤਾਦ ਜੂ, ਇਹ ਗੁਰੂ ਕਾ ਪੰਥ ਖਾਲਸਾ ਹੈ। ਤੇ ਸਿੰਘਾਂ ਕੋਲ ਉਸ ਵੇਲੇ ਕੱਪੜੇ ਵੀ ਨਹੀਂ ਸਨ, ਇਹ ਜੱਟ ਜ਼ਿਮੀਦਾਰਾਂ ਦੇ ਝੱਗੇ ਖਿਲਾ ਲਏ ਸਿੰਘਾਂ ਨੇ, ਲਿਆਓ ਆਪਣੇ ਚਾਦਰੇ ਜਰਾ ਕੇ ਇਹ ਵੀ ਦੇ ਦਿਓ, ਝੱਗੇ ਸਿੰਘਾਂ ਨੇ ਖੋਹ ਲਏ।
ਫਿਰ ਸਿੰਘ ਹੋਏ ਤੁਰੇ ਸੁਖਾਰੇ,
ਸਿੰਘ ਸੁਖਾਲੇ ਹੋ ਗਏ, ਘੋੜੇ ਵੀ ਮਿਲ ਗਏ, ਸ਼ਸਤਰ ਬੰਦੂਕਾਂ ਵੀ ਮਿਲ ਗਈਆਂ, ਤੇ ਕੁਝ ਕੁ ਤਨ ਦੇ ਉੱਪਰ ਤਨ ਕੱਜਣ ਨੂੰ ਕੱਪੜੇ ਵੀ ਮਿਲ ਗਏ।
ਜੋ ਲੜਨ ਵਾਲੇ ਤੇ ਸਭ ਹਾਰੇ,
ਜਿਹੜੇ ਲੜਨ ਵਾਲੇ ਸਨ ਆ ਜ਼ਿਮੀਦਾਰ ਇਹ ਸਾਰੇ ਭੱਜ ਗਏ ਪਿੰਡ ਵਾਲੇ।
ਕਿਛਕ ਸਿੰਘਨ ਕੋ ਬੇਹਲ ਪਇਓ,
ਹੁਣ ਸਿੰਘਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ, ਤਿੰਨ ਮਹੀਨੇ ਹੋ ਗਏ ਸਨ ਲੜਦਿਆਂ ਨੂੰ, ਨੱਕ 'ਚ ਦਮ ਕਰਕੇ ਰੱਖਿਆ ਸੀ ਇਹ ਲੱਖੂ ਨੇ, ਤੇ ਹੁਣ ਸਿੰਘਾਂ ਨੂੰ ਥੋੜੀ ਜਿਹੀ ਵੇਲ ਮਿਲੀ, ਥੋੜਾ ਜਿਹਾ ਸੁੱਖ ਦਾ ਸਾਹ ਮਿਲਿਆ।
ਤਬ ਮਾਝੇ ਕੋਵੜ ਨੂੰ ਠਇਓ,
ਸਿੰਘਾਂ ਨੇ ਮਾਝੇ ਜਾਣ ਦਾ ਮਤਾ ਪਕਾਇਆ ਵੀ ਮਾਝੇ ਵੱਲ ਨੂੰ ਜਾ ਚੱਲੀਏ।
ਤੋ ਫਿਰ ਸਿੰਘਨ ਕਰੀ ਸਲਾਹ,
ਸਿੰਘਾਂ ਨੇ ਇਸ ਪ੍ਰਕਾਰ ਸਲਾਹ ਕੀਤੀ ਮਤਾ ਪਕਾਇਆ,
ਆਗੇ ਦੇਸ਼ ਰਾਮੇ ਕੋ ਆਹੇ।
ਕਹਿਣ ਲੱਗੇ ਖਾਲਸਾ ਜੀ ਮਾਝੇ ਜਾਣਾ ਤੇ ਅੱਗੇ ਰਾਮੇ ਰੰਧਾਵੇ ਦਾ ਦੇਸ਼ ਹੈ। ਇਹ ਜਿਹੜਾ ਸਿੰਘਾਂ ਦੀ ਮੁਖਬਰੀ ਕਰਕੇ ਰਾਮੇ ਰੰਧਾਵੇ ਨੇ ਬੜੇ ਸਿੰਘਾਂ ਨੂੰ ਮਰਵਾਇਆ, ਮੁਖਬਰੀਆਂ ਕਰ ਕਰਕੇ ਇਹਨੇ ਬੜੇ ਸਿੰਘਾਂ ਦਾ ਘਾਣ ਕਰਵਾਇਆ। ਕਹਿੰਦੇ ਅੱਗੇ ਰਾਮੇ ਰੰਧਾਵੇ ਦਾ ਇਲਾਕਾ ਹੈ।
ਸਿੰਘ ਕਹੇ ਅਬ ਟੱਪੀਏ ਦਰਿਆਓ,
ਫਿਰ ਸਿੰਘ ਕਹਿਣ ਲੱਗੇ ਜੀ ਹੁਣ ਫਿਰ ਦਰਿਆ ਟੱਪ ਜਾਂਦੇ ਆ, ਦਰਿਆ ਟੱਪ ਕੇ ਪਾਰਲੇ ਪਾਸੇ ਨਿਕਲ ਜਾਂਦੇ ਆ।
ਕੀਓ ਉਦਮ ਤਬ ਲਖਨੇ ਕਾਓ,
ਉਸ ਵੇਲੇ ਸਿੰਘਾਂ ਨੇ ਉਦਮ ਕੀਤਾ ਤੇ ਦਰਿਆ ਪਾਰ ਕਰਨ ਲੱਗੇ।
ਸਿਖਰ ਦੁਪਹਿਰੀ ਤੀਰ ਦਰਿਆਏ,
ਸਾਧ ਸੰਗਤ ਜੀ ਜੇਠ ਹਾੜ੍ਹ ਦਾ ਮਹੀਨਾ ਸੀ ਉਸ ਵੇਲੇ, ਤੇ ਧੁੱਪ ਐਨ ਸੂਰਜ ਸਿੱਧਾ ਪੈਂਦਾ ਸੀ ਸਿਰ ਦੇ ਉੱਪਰ, ਤਪਦੀ ਰੇਤ ਸੀ, ਤਪਦੀ ਹੋਈ ਰੁੱਤ ਸੀ।
ਦਿਬ ਖਿਬ ਕੇ ਤੁਲੇ ਬਣਾਏ,
ਸਿੰਘਾਂ ਨੇ ਦਰਿਆਵਾਂ ਦੇ ਲਾਗੇ ਜਿਹੜਾ ਦਿਬ ਖੱਬ ਹੈ ਸਰਕੜਾ ਹੈ ਉਹਦੇ ਤੂਲੇ ਬਣਾਏ ਤੇ ਦਰਿਆ ਜਿਵੇਂ ਕਿਵੇਂ ਪਾਰ ਕੀਤਾ।
ਪਯੋ ਖਾਲਸੋ ਇਵੇਂ ਉਰਾਰ,
ਇਸ ਪ੍ਰਕਾਰ ਗੁਰੂ ਕਾ ਖਾਲਸਾ ਦਰਿਆ ਪਾਰ ਹੋਇਆ।
ਉਹਾ ਖੜੇ ਰਹੇ ਘਰੀ ਦੋਏ ਚਾਰ,
ਉੱਥੇ ਸਿੰਘ ਦੋ ਚਾਰ ਖੜੀਆਂ ਖੜ ਕੇ ਸਿੰਘਾਂ ਨੇ ਆਰਾਮ ਕੀਤਾ, ਸੁੱਖ ਦਾ ਸਾਹ ਲਿਆ।
ਸਵਾਰ ਕਾਠੜੇ ਤੰਗ ਖਿਚਵਾਏ,
ਪਾਰਲੇ ਪਾਸੇ ਜਾ ਕੇ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਜਿਹੜੀਆਂ ਤੰਗਾਂ ਢਿੱਲੀਆਂ ਹੋ ਗਈਆਂ ਸਨ ਉਹ ਸਿੰਘਾਂ ਨੇ ਕੱਸੀਆਂ, ਘੋੜਿਆਂ ਦੀਆਂ ਕਾਠੀਆਂ ਤਿਆਰ ਕੀਤੀਆਂ, ਘੋੜੇ ਤਿਆਰ ਬਰ ਤਿਆਰ ਕਰੇ, ਕਾਠੀਆਂ ਕੱਸੀਆਂ।
ਤੁਰੋ ਸਿੰਘ ਤੋਂ ਅਗਲੇ ਦਾਏ,
ਆਖਿਆ ਵੀ ਸਿੰਘੋ ਹੁਣ ਇੱਥੇ ਖੜੇ ਨਾ ਰਹੀਏ, ਆਰਾਮ ਨਾ ਕਰੀਏ, ਅੱਗੇ ਆਪਾਂ ਚਾਲੇ ਪਾਈਏ।
ਦੋਹਰਾ ਜੋਰੇ ਉਥੋ ਸਿੰਘਨ ਪੈ ਸੋ ਡੁੱਬਿਓ ਦਰਿਆਏ।
ਸਾਧ ਸੰਗਤ ਜੀ ਸਿੰਘ ਦਰਿਆ ਤਾਂ ਪਾਰ ਕਰ ਗਏ ਪਰ ਅੱਗੇ ਵੀ ਮੁਸੀਬਤ ਮੂੰਹ ਖੜੀ ਅੱਡੀ ਖੜੀ ਹੈ, ਅੱਗੇ ਵੀ ਮੁਸੀਬਤ ਖੜੀ ਹੈ। ਕੁਝ ਕੁ ਸਿੰਘ ਜਿਨ੍ਹਾਂ ਨੇ ਦਰਿਆ ਪਾਰ ਕੀਤਾ, ਜੋ ਸਿੰਘਾਂ ਕੋਲ ਸਾਜੋ ਸਮਾਨ ਸੀ ਉਹ ਦਰਿਆ ਦੇ ਵਿੱਚ ਡੁੱਬ ਗਿਆ, ਜੋ ਵੀ ਸਿੰਘਾਂ ਕੋਲ ਉਹਨਾਂ ਨੇ ਸਮਾਨ ਲਿਆ ਸੀ ਸ਼ਸਤਰ ਇਤਿਆਦਿਕ ਉਹ ਕੁਝ ਕੁ ਪਾਣੀ ਦੇ ਵਿੱਚ ਡੁੱਬ ਗਏ।
ਅੱਗੇ ਤੱਤੇ ਰੇਤ ਸੋ ਜਲੇ ਸੋ ਨੰਗੇ ਪਾਏ,
ਅੱਗੇ ਮੁਸੀਬਤ ਕਿਹੜੀ ਖੜੀ ਆ ਮੂੰਹ ਅੱਡ ਕੇ, ਤੱਤਾ ਰੇਤ, ਦਰਿਆਵਾਂ ਦੇ ਕਿਨਾਰੇ ਬਰੇਤੀ ਹੁੰਦੀ ਹੈ, ਰੇਤਾ ਹੁੰਦਾ ਬੜੇ ਲੰਮੇ ਥਾਵਾਂ ਦੇ ਉੱਤੇ, ਤੇ ਉੱਥੇ ਲੂ ਵਗਦੀ ਹੈ, ਧੁੱਪ ਪੈਂਦੀ ਆ, ਉੱਪਰੋਂ ਸੂਰਜ ਸਿੱਧਾ ਪੈਂਦਾ ਤੇ ਬਰੇਤੀ ਆਉਂਦੀ ਉੱਥੇ। ਬਰੇਤੀ ਤੇ ਉਹ ਬੜੀ ਤਪਦੀ ਹੁੰਦੀ ਹੈ ਸੂਰਜ ਦੇ ਰੇਤ ਦੇ ਨਾਲ, ਸੂਰਜ ਦੀ ਤਪਸ਼ ਦੇ ਨਾਲ ਉਹ ਬਰੇਤੀ ਬੜੀ ਤਪ ਰਹੀ ਹੈ।
ਜੋ ਪਈ ਬਹੁਤ ਸੁਕਨੀ ਬਰੇਤੀ ਆਈ,
ਬੜੀ ਜ਼ਿਆਦਾ ਉੱਥੇ ਤਿੰਨ ਚਾਰ ਕੋਹਾਂ ਦੀ ਦੂਰੀ ਤੱਕ ਰੇਤਾ ਹੀ ਰੇਤਾ ਫੈਲਿਆ, ਬਰੇਤੀ ਹੈ।
ਜਨ ਕਰ ਤੱਤੀ ਤਵੀ ਵਿਛਾਈ,
ਤੇ ਧੁੱਪ ਦੇ ਨਾਲ ਉਹ ਰੇਤ ਇਤਨੀ ਕੁ ਸੜ ਰਹੀ ਹੈ ਮਾਨੋ ਜਿਵੇਂ ਕਿਸੇ ਨੇ ਤੱਤੀ ਤਵੀ ਵਿਛਾ ਦਿੱਤੀ ਹੋਵੇ, ਜਿਵੇਂ ਤਾਂਬੇ ਦੇ ਉੱਪਰ ਤਪਦੇ ਤਾਂਬੇ ਉੱਪਰ ਕੋਈ ਤੁਰੇ ਉਸ ਪ੍ਰਕਾਰ ਦੀ ਉਹ ਰੇਤ ਵਿਛੀ ਹੋਈ ਹੈ।
ਤਬ ਸਿੰਘਨ ਨੇ ਕੱਪੜੇ ਪਾੜੇ,
ਉਸ ਵੇਲੇ ਸਿੰਘ ਜਿਨ੍ਹਾਂ ਨੇ ਦਰਿਆ ਪਾਰ ਕੀਤਾ ਉਹਨਾਂ ਦੇ ਪੈਰ ਸੜਨ ਲੱਗੇ, ਤੇ ਸਿੰਘਾਂ ਨੇ ਆਪਣੇ ਕਮਰ ਕੱਸੇ ਫਾੜ ਫਾੜ ਕੇ ਸਿੰਘਾਂ ਨੇ ਆਪਣੇ ਪੈਰਾਂ ਦੇ ਨਾਲ ਬੰਨੇ ਤਾਂ ਕਿ ਪੈਰ ਨਾ ਸੜਨ।
ਪੈਰੀ ਬੰਦੇ ਬਚੇ ਨ ਸਾੜੇ,
ਜਦੋਂ ਸਿੰਘ ਪੈਰਾਂ ਦੇ ਉੱਪਰ ਕੱਪੜਾ ਬੰਨਣ ਲੱਗਦੇ ਨੇ ਤੇ ਬੈਠਦੇ ਨੇ ਤੇ ਪੂਰੇ ਪੂੜੇ ਸੜਦੇ ਨੇ, ਹੱਥ ਸਿੰਘਾਂ ਦੇ ਸੜਦੇ ਹਨ ਰੇਤ ਨਾਲ।
ਇਸ ਬਿਦ ਸਿੰਘ ਉਤਰੇ ਦਰਿਆਏ,
ਇਸ ਪ੍ਰਕਾਰ ਕਈ ਕੋਹਾਂ ਤੱਕ ਸਿੰਘ ਇਸੇ ਤਰ੍ਹਾਂ ਗਏ, ਬਰੇਤੀ ਸੀ ਤਪਦੀ ਰੇਤ ਸੀ ਤੇ ਸਿੰਘਾਂ ਨੇ ਆਪਣੇ ਦਮਾਲੇ ਪਾੜ ਪਾੜ ਕੇ ਆਪਣੇ ਕਮਰ ਕੱਸੇ ਕੱਪੜੇ ਫਾੜ ਕੇ ਉਹ ਪੈਰਾਂ ਦੇ ਨਾਲ ਬੰਨੇ, ਇਸ ਪ੍ਰਕਾਰ ਸਿੰਘਾਂ ਨੇ ਉਹ ਦਰਿਆ ਪਾਰ ਕੀਤਾ, ਬਰੇਤੀ ਪਾਰ ਕੀਤੀ।
ਵੜੇ ਸਿੰਘ ਮਾਝੇ ਮੈਂ ਆਏ,
ਆਣ ਕੇ ਸਿੰਘ ਮਾਝੇ ਦੇ ਵਿੱਚ ਵੜੇ ਹਨ।
ਫਿਰ ਲੰਘੇ ਜੈ ਦੋਏ ਦਰਿਆਏ,
ਤੇ ਇਸ ਤੋਂ ਬਾਅਦ ਜਿੱਥੇ ਦੋ ਦਰਿਆ ਪੈਂਦੇ ਨੇ ਹਰੀਕੇ ਪੱਤਣ ਉੱਥੇ ਸਿੰਘ ਆਏ ਹਨ,
ਇਮ ਕਰ ਪੁੱਜੇ ਜੰਗਲ ਜਾਏ,
ਤੇ ਕਈ ਸਿੰਘ ਜੰਗਲ ਦੇ ਇਲਾਕੇ ਮਾਲਵੇ ਦੇਸ਼ ਦੇ ਵਿੱਚ ਪਹੁੰਚੇ ਹਨ,
ਹੈ ਜੈ ਤੋ ਕੇ ਉਹਾਂ ਗਰਾਮ,
ਜਿੱਥੇ ਕਈ ਸਿੰਘਾਂ ਦੇ ਪਿੰਡ ਵੀ ਹਨ ਮਾਲਵੇ ਦੇ ਇਲਾਕੇ ਦੇ ਵਿੱਚ। ਇਹ ਬੜਾ ਸੁਰੱਖਿਅਤ ਇਲਾਕਾ ਸਮਝਿਆ ਜਾਂਦਾ ਸੀ ਮਾਲਵੇ ਦਾ ਜੰਗਲ ਦੇਸ਼, ਇੱਥੇ ਤੁਰਕ ਨਹੀਂ ਸੀ ਆਉਂਦੇ ਤੇ ਸਿੰਘਾਂ ਦੇ ਲਈ ਇਹ ਸੁਰੱਖਿਅਤ ਇਲਾਕਾ ਸਮਝਿਆ ਜਾਂਦਾ।
ਉਤਰੇ ਸਿੰਘ ਕਰ ਉਹਾਂ ਥਾਮ,
ਉੱਥੇ ਆ ਕੇ ਸਿੰਘ ਉਤਰੇ ਹਨ ਪੜਾ ਕੀਤਾ,
ਸੁੱਖਾ ਸਿੰਘ ਤੈ ਟੰਗ ਖੁਲਾਏ,
ਇੱਥੇ ਆ ਕੇ ਭਾਈ ਸੁੱਖਾ ਸਿੰਘ ਜੀ ਜਿਹੜੇ ਡਾਢੇ ਜ਼ਖਮੀ ਹੋਏ ਪਏ ਨੇ, ਜਿਨ੍ਹਾਂ ਨੇ ਆਪਣੀ ਲੱਤ ਘੋੜੇ ਦੇ ਹੰਨੇ ਦੇ ਨਾਲ ਬੰਨ੍ਹ ਕੇ ਰੱਖੀ ਸੀ, ਇੱਥੇ ਆ ਕੇ ਸਿੰਘਾਂ ਨੇ ਭਾਈ ਸੁੱਖਾ ਸਿੰਘ ਜੀ ਨੂੰ ਘੋੜੇ ਤੋਂ ਉਤਾਰਿਆ ਤੇ ਉਹਨਾਂ ਦੀ ਲੱਤ ਦਾ ਇਲਾਜ ਕਰਨ ਲੱਗੇ।
ਸੱਦ ਸਿਆਣੇ ਵੈਦ ਲਗਾਏ,
ਪਿੰਡਾਂ ਦੇ ਵਿੱਚੋਂ ਸਿਆਣੇ ਸਿਆਣੇ ਵੈਦ ਸੱਦ ਕੇ ਭਾਈ ਸੁੱਖਾ ਸਿੰਘ ਜੀ ਦੀ ਲੱਤ ਦਾ ਇਲਾਜ ਕਰਵਾਉਣ ਲੱਗੇ ਹਨ।
ਤੇਲ ਪਾਏ ਟੰਗ ਤਰੀ ਪਨਾਰੇ,
ਪ੍ਰਣਾਲੇ ਦੇ ਵਿੱਚ ਤੇਲ ਪਾ ਕੇ ਖੋਲਦਾ ਤੇਲ ਉਹਦੇ ਵਿੱਚ ਲੱਤ ਟਕਾਈ ਭਾਈ ਸੁੱਖਾ ਸਿੰਘ ਦੀ ਵੀ ਲੱਤ ਠੀਕ ਹੋ ਜਾਵੇ।
ਬੈ ਮੰਜੇ ਸਿੰਘ ਮੰਨਿਆ ਹਾਰੇ,
ਪ੍ਰਣਾਲੇ ਦੇ ਵਿੱਚ ਲੱਤ ਟਕਾਈ ਹੈ ਕਿ ਲੱਤ ਨੂੰ ਜ਼ਹਿਰ ਨਾ ਚੜੇ, ਤੇ ਭਾਈ ਸੁੱਖਾ ਸਿੰਘ ਤਾਂ ਵੀ ਪਏ ਹਨ ਤੇ ਆਪਣਾ ਮਨ ਨਹੀਂ ਹਾਰਦੇ। ਭਾਈ ਸੁੱਖਾ ਸਿੰਘ ਇਹੀ ਸੋਚਦੇ ਨੇ ਕਦੋਂ ਮੈਂ ਠੀਕ ਹੋਵਾਂ ਤੇ ਕਦੋਂ ਜਾ ਕੇ ਲੱਖੂ ਦੀ ਧੌਣ ਫੜਾਂ। ਸੁੱਖਾ ਸਿੰਘ ਜੀ ਇਹੀ ਸੋਚਦੇ ਨੇ ਕਦੋਂ ਮੈਂ ਰਾਜੀ ਹੋਵਾਂ ਤੇ ਲਖਪਤ ਰਾਏ ਨੂੰ ਜਾ ਕੇ ਘੇਰਾਂ।
ਫਿਰ ਕਾਰੀਗਰ ਕਰੀ ਤਿਆਰੇ,
ਤੇ ਕਾਰੀਗਰ ਜਿਹੜੇ ਸਨ ਉਹਨਾਂ ਨੇ ਆ ਕੇ ਸ਼ਸਤਰ ਬਣਵਾਏ।
ਮਹੀਨੇ ਪੰਜ ਛੀ ਪੁੱਜੇ ਸਾਰੇ,
ਤੇ ਭਾਈ ਸੁੱਖਾ ਸਿੰਘ ਜੀ ਨੂੰ ਰਾਜੀ ਹੋਣ ਦੇ ਵਿੱਚ ਪੰਜ ਛੇ ਮਹੀਨੇ ਲੱਗ ਗਏ। ਪੰਜ ਛੇ ਮਹੀਨੇ ਉਹਨਾਂ ਦੀ ਲੱਤ ਠੀਕ ਹੋਣ ਨੂੰ ਲੱਗ ਗਈ।
ਫਿਰ ਸਿੰਘ ਮੱਜਨ ਕਰ ਸ਼ਸਤਰ ਪੈਰੇ,
ਜਦੋਂ ਕੋਈ ਸੁੱਖ ਦਾ ਸਾਹ ਮਿਲਿਆ ਸਿੰਘਾਂ ਨੇ ਇਸ਼ਨਾਨ ਪਾਨ ਕੀਤਾ ਤੇ ਫਿਰ ਸ਼ਸਤਰ ਬਸਤਰ ਪਹਿਨੇ ਹਨ।
ਚੜਿਓ ਘੋੜੇ ਮੁਖ ਉਸਈ ਲਹਿਰੇ,
ਪੰਜ ਛੇ ਮਹੀਨਿਆਂ ਬਾਅਦ ਜਦੋਂ ਸਿੰਘਾਂ ਦੇ ਫੱਟ ਸਿੰਘਾਂ ਦੇ ਜ਼ਖਮ ਠੀਕ ਹੋ ਗਏ, ਫਿਰ ਸਿੰਘ ਮੁੜ ਕੇ ਫਿਰ ਤਿਆਰ ਬਰ ਤਿਆਰ ਹੋਏ ਨੇ, ਫਿਰ ਉਸੇ ਤਰ੍ਹਾਂ ਜਾਹੋ ਜਲਾਲ ਦੇ ਨਾਲ ਘੋੜਿਆਂ ਉੱਪਰ ਚੜੇ ਹਨ।
ਇਮ ਹਮ ਸੁਨੀ ਪਿਤਾ ਤੇ ਬਾਤ,
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਸਭ ਕੁਝ ਮੈਂ ਆਪਣੇ ਪਿਤਾ ਤੋਂ ਸੁਣਿਆ, ਭਾਈ ਰਾਏ ਸਿੰਘ ਜੀ ਜਿੰਦਾ ਸ਼ਹੀਦ, ਮੈਂ ਆਪਣੇ ਪਿਤਾ ਜੀ ਤੋਂ ਇਹ ਸਾਰਾ ਪ੍ਰਸੰਗ ਸੁਣਿਆ।
ਸੁੱਖਾ ਸਿੰਘ ਤਿਸ ਲਿਆਇਓ ਸਾਥ,
ਮੈਨੂੰ ਇਹ ਮੇਰੇ ਪਿਤਾ ਨੇ ਸੁਣਾਇਆ ਤੇ ਮੇਰੇ ਪਿਤਾ ਨੂੰ ਉਸ ਵੇਲੇ ਸੁੱਖਾ ਸਿੰਘ ਜੀ ਨਾਲ ਲਿਆਏ ਸਨ, ਕਿਉਂਕਿ ਜਿਹੜੇ ਉਹਨਾਂ ਦੇ ਦੋਸਤ ਸਨ ਭਾਈ ਮਹਿਤਾਬ ਸਿੰਘ ਜੀ ਇਹ ਉਹਨਾਂ ਦੇ ਪੁੱਤਰ ਸਨ, ਤੇ ਸੁੱਖਾ ਸਿੰਘ ਜੀ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਰਾਏ ਸਿੰਘ ਦੀ, ਤੇ ਰਾਏ ਸਿੰਘ ਨੂੰ ਆਪਣੇ ਨਾਲ ਹੀ ਲਿਆਏ। ਤੇ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਮੇਰੇ ਪਿਤਾ ਨੇ ਸਭ ਕੁਝ ਮੈਨੂੰ ਦੱਸਿਆ ਤੇ ਉਸ ਵੇਲੇ ਉਹ ਸੁੱਖਾ ਸਿੰਘ ਦੇ ਨਾਲ ਸਨ।
ਚੋ ਭਾਈ ਅਬ ਮੈਂ ਉਨਕੀ ਬਾਤ ਸੁਣਾਉ,
ਹੁਣ ਖਾਲਸਾ ਜੀ ਇਹ ਤਾਂ ਸੀ ਜਿਹੜੇ ਸੁੱਖਾ ਸਿੰਘ ਜੀ ਦੇ ਨਾਲ ਆਏ ਨੇ ਸਿੰਘ, ਜਿਹੜੇ ਸਿੰਘ ਹੁਣ ਪਹਾੜਾਂ ਵੱਲ ਨੂੰ ਉਹਨਾਂ ਦੀ ਆਪ ਜੀ ਬਾਤ ਸੁਣੋ।
ਰਹੇ ਜੋ ਪੜੋਲ ਕਠੂਏ ਥਾਉ,
ਜਿਹੜੇ ਸਿੰਘ ਪੜੋਲ ਤੇ ਕਠੂਏ ਤੇ ਆਦਿਕ ਵੱਲ ਚਲੇ ਗਏ,
ਬੱਚੇ ਘੋੜੇ ਸੋਹੇ ਦਿਸ਼ਿਆਏ,
ਜਿਨ੍ਹਾਂ ਕੋਲ ਤਾਂ ਘੋੜੇ ਸਨ ਉਹਦਾ ਸੁੱਖਾ ਸਿੰਘ ਜੀ ਦੇ ਨਾਲ ਆ ਗਏ ਸਨ, ਵੀ ਘੋੜ ਸਵਾਰ ਫੌਜਾਂ ਉਹਦਾ ਸੁੱਖਾ ਸਿੰਘ ਜੀ ਲਿਆਏ, ਤੇ ਜਿਨ੍ਹਾਂ ਕੋਲ ਘੋੜੇ ਨਹੀਂ ਸਨ
ਬਿਨਾਂ ਘੋੜੇ ਤੇ ਪਹਾੜ ਚੜਾਏ,
ਜਿਹੜੇ ਪਦੰਤੀ ਫੌਜਾਂ ਸਨ ਪੈਦਲ ਸੈਨਿਕ ਪਿਆਦਾ ਫੌਜਾਂ ਉਹ ਸਾਰੀਆਂ ਪਹਾੜ ਚੜ ਗਏ, ਜਿੰਨੇ ਪਿਆਦੇ ਸਿੰਘ ਸਨ ਪੈਦਲ ਸਿੰਘ ਉਹ ਪਹਾੜ ਚੜ ਗਏ।
ਚੌਹੋਂ ਵੱਲ ਹੋ ਗਏ ਸਿੰਘਨ ਕੇ ਫੇਰੇ,
ਤੇ ਸਿੰਘ ਇੱਕ ਦਿਸ਼ਾ ਵੱਲ ਨਹੀਂ ਗਏ, ਚਾਰੇ ਪਾਸੇ ਜਿੱਧਰ ਕਿਸੇ ਦਾ ਮੂੰਹ ਆਇਆ ਉੱਧਰ ਨੂੰ ਸਿੰਘ ਚਲੇ ਗਏ, ਤਾਂ ਕਿ ਦੁਸ਼ਮਣ ਇੱਕੋ ਵੱਲ ਫੌਜਾਂ ਲੈ ਕੇ ਨਾ ਆ ਜਾਵੇ। ਐ ਸਿੰਘ ਸਾਰੇ ਖਿੰਡ ਗਏ, ਚਾਰੇ ਪਾਸੇ ਫੈਲ ਗਏ,
ਐਸੇ ਪਏ ਦੁਖਨ ਕੇ ਘੇਰੇ,
ਇਸ ਪ੍ਰਕਾਰ ਸਿੰਘਾਂ ਦੇ ਉੱਪਰ ਦੁੱਖਾਂ ਦੇ ਪਹਾੜ ਟੁੱਟੇ ਹਨ।
ਉੱਤੇ ਦਰਿਆਉ ਸੋ ਤੁਰਤ ਰੁੜਾਵੇ,
ਜਿਹੜੇ ਸਿੰਘ ਪਹਾੜਾਂ ਤੋਂ ਕਿਸੇ ਦਾ ਹੱਥ ਛੁੱਟ ਜਾਂਦਾ, ਜਿਹੜਾ ਦਰਿਆ ਚ ਆ ਕੇ ਡਿੱਗਦਾ ਦਰਿਆ ਨੂੰ ਰੋੜ ਕੇ ਲਹਿ ਜਾਂਦਾ।
ਉਤ ਪਹਾੜੀਏ ਗੱਲ ਰੱਸੀ ਪਾਵੇ,
ਜੇ ਕੋਈ ਟਾਵਾਂ ਟਾਵਾਂ ਸਿੰਘ ਪਹਾੜ ਚੜ੍ਹ ਵੀ ਜਾਂਦਾ ਤੇ ਉੱਪਰ ਪਹਾੜੀਏ ਖੜੇ ਨੇ ਉਹ ਸਿੰਘਾਂ ਦੇ ਗਲਾਂ ਚ ਰੱਸੇ ਪਾ ਲੈਂਦੇ, ਸਿੰਘਾਂ ਨੂੰ ਜਿਉਂਦਿਆਂ ਨੂੰ ਗ੍ਰਿਫਤਾਰ ਕਰ ਲੈਂਦੇ।
ਇਤੋਂ ਫੌਜ ਦੀਵਾਨ ਜੁਠਈ,
ਤੇ ਜਿਹੜੀ ਦੀਵਾਨ ਲੱਖੂ ਨੇ ਫੌਜ ਭੇਜੀ ਸੀ,
ਸੋ ਸਿੰਘਨ ਕੋ ਕਾਟਤ ਪਈ,
ਤੇ ਉਹ ਵੀ ਸਾਰੇ ਸਿੰਘਾਂ ਨੂੰ ਮਾਰਦੇ ਨੇ। ਜਿਹੜਾ ਕੋਈ ਸਿੰਘ ਪਹਾੜ ਨਹੀਂ ਚੜ ਸਕਦਾ, ਕੋਈ ਸਿੰਘ ਹੱਥ ਲੱਗ ਜਾਂਦਾ ਇਹਨਾਂ ਲੱਖੂ ਦੀ ਫੌਜਾਂ ਦੇ, ਉਹ ਮਾਰਿਆ ਜਾਂਦਾ।
ਅੱਗੇ ਰਾਹ ਨਾ ਲੱਭੇ ਪਹਾੜੀ,
ਅੱਗੇ ਕਿਤੇ ਵੀ ਰਾਹ ਨਹੀਂ ਸੀ ਲੱਭਦਾ। ਜੇ ਪਹਾੜ ਚੜ੍ਹਦੇ ਤਾਂ ਪਹਾੜ ਦੇ ਉੱਪਰ ਇਹ ਪਹਾੜੀਏ ਖੜੇ ਨੇ ਪਾਪੀ, ਇਹ ਵੀ ਸਿੰਘਾਂ ਨੂੰ ਗ੍ਰਿਫਤਾਰ ਕਰੀ ਜਾਂਦੇ।
ਐਸੀ ਪਈ ਸਮੇਂ ਕੀ ਕਾਰੀ,
ਭਾਈ ਆ ਸਮੇਂ ਦੀ ਖੇਡ, ਆ ਸਮੇਂ ਦਾ ਪ੍ਰਤਾਪ ਇਹੋ ਜਿਹਾ ਸਿੰਘਾਂ ਉੱਪਰ ਆਣ ਪਿਆ।
ਦੋਹਰਾ ਔਰ ਬਾਤ ਕਛੂ ਨੇ ਬਣੇ ਸਿੰਘਨ ਯੇ ਮਤ ਕੀਨ,
ਜਦੋਂ ਹੋਰ ਕੋਈ ਚਾਰਾ ਨਾ ਚੱਲਿਆ ਫਿਰ ਸਿੰਘਾਂ ਨੇ ਆਪਸ ਵਿੱਚ ਮਤਾ ਪਕਾਇਆ।
ਉਤਰੇ ਸਭੇ ਪਿਆਦ ਹੋਏ ਡਿਗ ਡਿਗ ਪਰੇ ਜ਼ਮੀਨ,
ਖਾਲਸਾ ਜੀ ਜਿਵੇਂ ਕਿਵੇਂ ਕਰੀਏ ਪਹਾੜ ਆਪਾਂ ਟੱਪ ਜਾਈਏ, ਤੇ ਸਿੰਘ ਜਿਹੜਾ ਕੋਈ ਦਰਿਆ 'ਚ ਡਿੱਗ ਪੈਂਦਾ ਉਹ ਤਾਂ ਮਾਰਿਆ ਜਾਂਦਾ, ਰੁੜ ਜਾਂਦਾ। ਜਿਹੜੇ ਸਿੰਘ ਪਹਾੜ ਚੜ੍ਹ ਜਾਂਦੇ ਥੱਕੇ ਟੁੱਟੇ ਜ਼ਖਮੀ ਹਾਲਤ 'ਚ ਭੁੱਖੇ ਧਿਆਏ, ਤੇ ਉਹ ਆਣ ਕੇ ਉਸੇ ਵੇਲੇ ਪਹਾੜੀਏ ਉਹਨਾਂ ਦੇ ਉੱਪਰ ਪੈ ਜਾਂਦੇ, ਉਹਨਾਂ ਦੇ ਉੱਪਰ ਟੁੱਟ ਕੇ ਪੈ ਜਾਂਦੇ।
ਚੋਪਈ ਪਾਚੇ ਪੜੇ ਪਹਾੜੀਏ, ਫੇਰ
ਪਹਾੜੀਆਂ ਨੇ ਫੇਰ ਆ ਕੇ ਸਿੰਘਾਂ ਨੂੰ ਮਾਰਨਾ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ।
ਸਿੰਘਨ ਮਾਰੇ ਕੂਟੇ ਕੇਰ,
ਅਧਮੇ ਤਾਂ ਸਿੰਘ ਪਹਿਲਾਂ ਹੀ ਸਨ, ਥੱਕੇ ਟੁੱਟੇ ਪਿਆਸ ਭੁੱਖ ਦੇ ਨਾਲ ਜ਼ਖਮੀ ਸਨ, ਤੇ ਉਹਨਾਂ ਅਧਮ ਹੋਇਆ ਸਿੰਘਾਂ ਨੂੰ ਆਣ ਕੇ ਫੇਰ ਕੁੱਟਦੇ ਨੇ ਪਹਾੜੀਏ, ਫਿਰ ਸਿੰਘਾਂ ਦੇ ਉੱਪਰ ਲਾਠੀਆਂ ਡਾਂਗਾਂ ਨਾਲ ਪ੍ਰਹਾਰ ਕਰਦੇ।
ਸਿੰਘਨ ਉੱਚੇ ਪਰਬਤ ਤਕਾਏ,
ਸਿੰਘ ਉੱਚੇ ਪਰਬਤਾਂ ਤੇ ਜਾ ਚੜੇ ਹਨ,
ਹੱਥ ਨਾ ਪਹੁੰਚੇ ਉਹ ਡੱਬ ਫਿਰ ਆਏ।
ਜਿਸ ਕਿਸੇ ਦਾ ਸਿੰਘ ਦਾ ਹੱਥ ਨਹੀਂ ਪੈਂਦਾ ਉਹ ਸਿੰਘ ਡਿੱਗ ਪੈਂਦਾ ਦਰਿਆ ਵਿੱਚ।
ਐਸੀ ਆਨ ਚੁਫੇਰੇ ਪਈ,
ਇਸ ਪ੍ਰਕਾਰ ਚਾਰੇ ਪਾਸਿਆਂ ਤੋਂ ਸਿੰਘਾਂ ਨੂੰ ਔਖੀ ਘੜੀ ਆਣ ਬਣੀ ਹੈ।
ਸਿੰਘਨ ਪੋਰਖ ਨਾਏ ਬਸਈ,
ਸਿੰਘਾਂ ਦਾ ਹੁਣ ਕੋਈ ਵਸ ਨਹੀਂ ਚੱਲਦਾ, ਸਿੰਘਾਂ ਦਾ ਹੁਣ ਕੋਈ ਪੋਰਖ ਨਹੀਂ ਚੱਲਦਾ।
ਲੂਟ ਨਾ ਸਕੇ ਮੋਲ ਨਾ ਪਾਵੇ,
ਜਿਹੜੇ ਸਿੰਘ ਪਹਾੜ ਚੜ੍ਹ ਜਾਂਦੇ, ਸਿੰਘ ਜਿਹਦੇ ਕਿਸੇ ਜੇਬ ਦੇ ਵਿੱਚ ਖੀਸੇ ਵਿੱਚ ਕੋਈ ਦੋ ਚਾਰ ਛਿੱਲਣ ਹੋਣੇ, ਰੁਪਈਆ ਮਾਇਆ ਹੋਣੀ, ਉਹ ਸਿੰਘ ਜਾ ਕੇ ਹੱਟੀਆਂ ਤੋਂ ਚੀਜ਼ ਮੰਗਦੇ ਖਾਣ ਦੇ ਲਈ, ਤੇ ਤਾਂ ਵੀ ਇਹ ਪਹਾੜੀਏ ਸਿੰਘਾਂ ਨੂੰ ਖਾਣ ਲਈ ਨਾ ਦਿੰਦੇ।
ਇਤ ਕਰ ਭੁੱਖੇ ਮਰ ਮਰ ਜਾਵੇ,
ਇਵੇਂ ਕਈ ਸਿੰਘ ਤਾਂ ਭੁੱਖ ਦੇ ਨਾਲ ਹੀ ਚਾਲੇ ਪਾ ਗਏ, ਕਈ ਸਿੰਘ ਭੁੱਖ ਦੇ ਨਾਲ ਹੀ ਫਤਿਹ ਗਜਾ ਗਏ।
ਜਿੱਧਰ ਜਾਵੇ ਉਧਰੋਂ ਮਰਾਵੇ,
ਜਿੱਧਰ ਸਿੰਘ ਜਾਂਦੇ ਨੇ ਉਧਰ ਹੀ ਮੌਤ ਸਾਹਮਣੇ ਖੜੀ ਦਿਖਦੀ ਹੈ।
ਖੜ ਖੜ ਸਿੰਘ ਜੋ ਫੇਰ ਤਕਾਵੇ,
ਸਿੰਘਾਂ ਦਾ ਵਸ ਨਹੀਂ ਚੱਲ ਰਿਹਾ, ਆਲੇ ਦੁਆਲੇ ਵੇਖਦੇ ਨੇ ਵੀ ਕੀ ਕਰੀਏ, ਹੁਣ ਕਿੱਧਰ ਜਾਈਏ, ਕਿਹੜੇ ਪਾਸੇ ਨੂੰ ਰੁੱਖ ਕਰੀਏ।
ਤਬ ਸਿੰਘਨ ਯੇ ਮਤ ਠਈ,
ਤੇ ਸਿੰਘਾਂ ਨੇ ਆਪਸ ਦੇ ਵਿੱਚ ਸੋਚਿਆ ਇਦਾਂ,
ਹਮੇ ਪਰਬਤੀਆਂ ਬੁਰੀ ਨਾ ਕਹੀ,
ਕਹਿਣ ਲੱਗੇ ਇਹ ਪਰਬਤੀ ਪਹਾੜੀਏ ਸਾਡੇ ਨਾਲ ਇੰਨਾ ਬੁਰਾ ਕਿਉਂ ਕਰ ਰਹੇ ਨੇ, ਇਹ ਸਾਡੇ ਜਾਨ ਦੇ ਵੈਰੀ ਕਿਉਂ ਬਣੇ ਹੋਏ ਹਨ।
ਸਗਵਾਂ ਪਰਬਤੀਆਂ ਕੇ ਰਿਪ ਮਾਰੇ,
ਸਗੋਂ ਅਸੀਂ ਤਾਂ ਇਹਨਾਂ ਪਹਾੜੀਆਂ ਦੇ ਦੁਸ਼ਮਣਾਂ ਨੂੰ ਮਾਰਿਆ, ਤੇ ਸਾਨੂੰ ਮਾਰੀ ਜਾਂਦੇ ਨੇ, ਅਸੀਂ ਤਾਂ ਸਗੋਂ ਇਹਨਾਂ ਦੀ ਸਹਾਇਤਾ ਕੀਤੀ, ਮਦਦ ਕੀਤੀ ਹੈ।
ਹਮਨੇ ਇਨਕੇ ਕਾਜ ਸਵਾਰੇ,
ਅਸੀਂ ਤਾਂ ਇਹਨਾਂ ਦੇ ਬੜੇ ਕੰਮ ਸਵਾਰੇ ਇਹਨਾਂ ਪਹਾੜੀਆਂ ਦੇ।
ਹਮ ਤੁਰਕਨ ਸੋ ਜੰਗ ਮਚਾਵੇ,
ਇਹਨਾਂ ਦੀ ਖਾਤਰ ਅਸੀਂ ਤੁਰਕਾਂ ਦੇ ਨਾਲ ਜੰਗ ਮਚਾਇਆ। ਜਿਹੜੇ ਤੁਰਕ ਇਹਨਾਂ ਦੇ ਉੱਪਰ ਟੈਕਸ ਲਾਉਂਦੇ, ਮਾਮਲਾ ਲਾਉਂਦੇ, ਉਗਰਾਹੀਆਂ ਲਾਉਂਦੇ, ਅਸੀਂ ਤੁਰਕਾਂ ਤੋਂ ਇਹਨਾਂ ਦੀ ਸਹਾਇਤਾ ਕੀਤੀ ਪਹਾੜੀਆਂ ਦੀ।
ਇਨਕੇ ਉੱਪਰ ਆਵ ਨਾ ਪਾਵੇ,
ਇਹਨਾਂ ਤੱਕ ਇਹਨਾਂ ਤੁਰਕਾਂ ਨੂੰ ਪਹੁੰਚਣ ਨਹੀਂ ਦਿੱਤਾ।
ਹਮਨੇ ਜੀਤ ਤੁਰਕ ਅਬ ਮਾਰੇ,
ਅਸੀਂ ਇਹਨਾਂ ਤੁਰਕਾਂ ਨੂੰ ਮਾਰਿਆ, ਇਹਨਾਂ ਪਹਾੜੀਆਂ ਖਾਤਰ ਇਹਨਾਂ ਵਾਸਤੇ ਅਸੀਂ ਲੜੇ ਹਾਂ।
ਇਹ ਟਕਿਆਨ ਤੇ ਭਏ ਸੁਖਾਰੇ,
ਤਾਂ ਕਿ ਇਹ ਸੁੱਖ ਹੋ ਜਾਣ, ਇਹ ਸੌਖੇ ਹੋ ਜਾਣ, ਇਹਨਾਂ ਨੂੰ ਟੈਕਸ ਨਾ ਦੇਣਾ ਪਵੇ, ਇਹਨਾਂ ਨੂੰ ਮਾਮਲਾ ਨਾ ਦੇਣਾ ਪਵੇ।
ਇਹ ਪਹਾੜੀਏ ਕੱਚੇ ਆਦਿ,
ਪਰ ਇਹ ਪਹਾੜੀਏ ਮਤ ਦੇ ਕੱਚੇ ਨੇ, ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ, ਇਹ ਮਤ ਦੇ ਕੱਚੇ ਪਹਾੜੀਏ ਹਨ।
ਕਰਿਓ ਇਹਨੇ ਹਮ ਗੁਰਸੋਂ ਬਾਦ,
ਇਹ ਸਾਡੇ ਨਾਲ ਕਦੋਂ ਸਹੀ ਹੋ ਸਕਦੇ ਨੇ, ਇਹਨਾਂ ਨੇ ਤਾਂ ਕਲਗੀਧਰ ਪਾਤਸ਼ਾਹ ਨਾਲ ਵੀ ਬਖੇੜਾ ਕੀਤਾ, ਬਖਾਦ ਕੀਤਾ ਇਹਨਾਂ ਨੇ। ਪਹਾੜੀ ਰਾਜੇ ਜਿਹੜੇ ਚੜ੍ਹ ਕੇ ਆਏ, ਬਾਈ ਧਾਰ ਦੀਆਂ ਰਿਆਸਤਾਂ ਦੇ ਪਹਾੜੀਏ ਸਨ, ਇਹਨਾਂ ਨੇ ਤਾਂ ਗੁਰੂ ਮਹਾਰਾਜ ਨਾਲ ਵੀ ਬਖੇੜਾ ਕੀਤਾ ਸੀ।
ਅਸਕੈ ਸਿੰਘ ਸੋ ਚੜੇ ਪਹਾੜੀ,
ਇਵੇਂ ਕਹਿ ਕੇ ਪਹਾੜੀਆਂ ਤੋਂ ਮਦਦ ਦੀ ਆਸ ਛੱਡ ਕੇ ਸਿੰਘ ਪਹਾੜ ਜਾ ਚੜੇ ਹਨ।
ਆਗੇ ਹੋਏ ਕੇ ਆਪ ਉਜਾੜੀ,
ਤੇ ਆਪ ਸਿੰਘ ਅੱਗੇ ਹੋ ਕੇ ਹੁਣ ਲੜਦੇ ਹਨ।
ਕਈ ਹਜ਼ਾਰ ਸਿੰਘ ਪਰਬਤ ਤਸਿਆ,
ਤੇ ਕਈ ਹਜ਼ਾਰ ਸਿੰਘ ਸੈਂਕੜੇ ਦੀ ਤਾਦਾਦ ਵਿੱਚ ਸਿੰਘ ਸਨ, ਸੈਂਕੜੇ ਤਾਦਾਦ ਸੀ ਸਿੰਘਾਂ ਦੀ ਜਿਹੜੇ ਪਹਾੜ ਚੜੇ ਸਨ, ਤੇ ਕਈ ਹਜ਼ਾਰ ਸਿੰਘ ਪਹਾੜ ਜਾ ਕੇ ਚੜ ਗਏ।
ਨਠੋ ਪਹਾੜ ਕੱਛ ਰਹੇ ਨਾ ਬਸਿਆ,
ਜਦੋਂ ਸੈਂਕੜਿਆਂ ਦੀ ਗਿਣਤੀ ਸੀ ਸਿੰਘਾਂ ਦੀ, ਤੇ ਪਹਾੜੀਏ ਵੇਖ ਕੇ ਭੱਜ ਗਏ ਸਨ। ਜਿੱਥੇ ਗਿਣਤੀ ਥੋੜੀ ਹੁੰਦੀ ਉੱਥੇ ਪਹਾੜੀਆਂ ਦਾ ਜ਼ੋਰ ਚੱਲ ਪੈਂਦਾ, ਜਿੱਥੇ ਸਿੰਘਾਂ ਦੀ ਗਿਣਤੀ ਬਹੁਤੀ ਹੁੰਦੀ ਉੱਥੇ ਸਿੰਘਾਂ ਦਾ ਡਰ ਲੱਗ ਜਾਂਦਾ।
ਪਾਚੇ ਤੁਰਕ ਸੋ ਲਾਗੇ ਜਾਵੇਂ,
ਇਹ ਪਹਾੜੀਏ ਸਿੰਘਾਂ ਨੂੰ ਫੜ ਫੜ ਕੇ ਤੁਰਕਾਂ ਦੇ ਹਵਾਲੇ ਕਰਦੇ।
ਡਿੱਗੇ ਪੜੇ ਤਿਸ ਸੀਸ ਕਟਾਵੇਂ,
ਜਿਹੜਾ ਕੋਈ ਡਿੱਗ ਪੈਂਦਾ ਸੀ ਤੇ ਤੁਰਕ ਆ ਕੇ ਸਿੰਘਾਂ ਦੇ ਸਿਰ ਕੱਟ ਲੈਂਦੇ ਸਨ।
ਕਾਟਤ ਕੂਟਤ ਵਹਿ ਗਏ ਥਾਕ,
ਸਿੰਘਾਂ ਨੂੰ ਬੜਾ ਮਾਰਦੇ ਕੁੱਟਦੇ, ਸਿੰਘਾਂ ਨੂੰ ਉਹਨਾਂ ਦੇ ਸਿਰ ਵੱਢ ਲੈਂਦੇ। ਤੇ ਲੱਖੂ ਨੇ ਐਲਾਨ ਕਰ ਦਿੱਤਾ ਸੀ, ਭਾਈ ਕੋਈ ਜਿਹੜਾ ਸਿੰਘ ਦਾ ਸਿਰ ਕੱਟ ਕੇ ਲਿਆਏਗਾ ਉਹਨੂੰ 5 ਰੁਪਈਏ ਮਿਲਣਗੇ, 5 ਰੁਪਈਏ ਮਿਲਣਗੇ। ਤੇ ਜੋ ਸਿੰਘ ਕੋਲ ਮਿਲੇਗਾ ਉਹਦਾ ਮਾਲ ਅਸਬਾਬ ਸ਼ਸਤਰ ਮਾਇਆ ਧਨ ਦੌਲਤ ਉਹ ਸਾਰੀ ਲੁੱਟ ਮਾਫ ਹੋਵੇਗੀ, ਤੇ 5 ਰੁਪਈਏ ਸਿੰਘ ਦੇ ਸਿਰ ਦਾ ਮੁੱਲ ਦਿੱਤਾ ਜਾਵੇਗਾ। ਇਸ ਪ੍ਰਕਾਰ ਇਹਨਾਂ ਪਹਾੜੀਆਂ ਨੇ ਵੀ ਕਈ ਸਿੰਘਾਂ ਦੇ ਸਿਰ ਕੱਟ ਕੱਟ ਕੇ ਤੁਰਕਾਂ ਨੂੰ ਭੇਜੇ।
ਸਿੰਘ ਨਾ ਨਿਖੁੱਟੇ ਰਹੇ ਕੱਛ ਬਾਕ,
ਸਿੰਘਾਂ ਦੇ ਕੋਲ ਕੁਝ ਵੀ ਹੁਣ ਨਹੀਂ ਰਿਹਾ।
ਦੋਹਰਾ ਕਹੂੰ ਕਹੂੰ ਸਿੰਘ ਲੜ ਪੜੇ, ਕਹੂੰ ਭੁੱਖੇ ਖਾਵੇ ਲੂਟ।
ਜਿੱਥੇ ਵੀ ਸਿੰਘਾਂ ਦਾ ਦਾ ਲੱਗਦਾ ਜਿੱਥੇ ਜਿੱਥੇ ਉੱਥੇ ਦਾ ਸਿੰਘ ਲੜ ਪੈਂਦੇ ਪਹਾੜੀਆਂ ਦੇ ਨਾਲ, ਤੇ ਜਿੱਥੇ ਸਿੰਘ ਕੋਈ ਇਕੱਲਾ ਦੁਕੱਲਾ ਹੁੰਦਾ ਉੱਥੇ ਭੁੱਖ ਦੇ ਨਾਲ ਸਿੰਘ ਮਾਰਿਆ ਜਾਂਦਾ ਜਾਂ ਪਹਾੜੀਏ ਆ ਕੇ ਮਾਰ ਦਿੰਦੇ।
ਜੈ ਮੁੱਲ ਦੇਵੇ ਨਾ ਤਹਾ ਖਾਵੇ ਪੁੱਟਤ ਸਬੂਟ,
ਸਿੰਘ ਬਕਾਇਦਾ ਮੁੱਲ ਵੀ ਦਿੰਦੇ ਨੇ ਆਪਣੇ ਖੀਸੇ ਚੋਂ ਮਾਇਆ ਕੱਢ ਕੇ ਵੀ ਆ ਮੈਨੂੰ ਮੁੱਲ ਦਾ ਰਾਸ਼ਨ ਦੇ ਦੇ, ਸਿੱਧਾ ਦੇ ਦੇ, ਆ ਖਾਣ ਨੂੰ ਕੋਈ ਪਕਵਾਨ ਦੇ ਦੇ, ਪਰ ਤਾਂ ਵੀ ਇਹ ਪਹਾੜੀਏ ਦਿੰਦੇ ਨਹੀਂ। ਤੇ ਮਜਬੂਰ ਵੱਸ ਹੋ ਕੇ ਸਿੰਘ ਜੰਗਲਾਂ ਵਿੱਚ ਜਾ ਕੇ ਜੜਾਂ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ।
ਚੋਪਈ ਤਹਾਂ ਲਾਚਾਰ ਰਿਜ਼ਕ ਕੀ ਪਈ,
ਉੱਥੇ ਬੜੀ ਲਾਚਾਰਗੀ ਬਣ ਗਈ ਰਿਜ਼ਕ ਕੀ, ਭੋਜਨ ਦੀ, ਭੋਜਨ ਪ੍ਰਸ਼ਾਦਾ ਸਿੰਘਾਂ ਨੂੰ ਨਾ ਨਸੀਬ ਹੋਇਆ।
ਸਿੰਘ ਸੋ ਚੜ ਗਏ ਭੁੱਖੇ ਕਈ,
ਕਈ ਸਿੰਘ ਭੁੱਖ ਦੇ ਨਾਲ ਹੀ ਚਾਲੇ ਪਾ ਗਏ, ਭੁੱਖ ਦੇ ਨਾਲ ਹੀ ਸਿੰਘ ਚਲੇ ਗਏ।
ਮੁੱਲ ਜੋ ਮੰਗੇ ਨਾ ਟੁਕੇ ਦੁਆਰੇ,
ਸਿੰਘ ਮੁੱਲ ਵੀ ਤਾਰਦੇ ਨੇ ਵੀ ਆ ਮਾਇਆ ਲੈ ਲਓ, ਬਦਲੇ ਚ ਪਕਵਾਨ ਦੇ ਦਿਓ, ਅਸੀਂ ਬਕਾਇਦਾ ਮਾਇਆ ਦੇਵਾਂਗੇ ਤੁਹਾਨੂੰ, ਪਰ ਤਾਂ ਵੀ ਇਹ ਪਹਾੜੀਏ ਰਾਸ਼ਨ ਨਹੀਂ ਦਿੰਦੇ।
ਜੋ ਲੂਟੇ ਤੇ ਰਾਜੇ ਮਾਰੇ,
ਤੇ ਜਿਹੜੇ ਆ ਰਾਜੇ ਨੇ ਇਹ ਵੀ ਸਿੰਘਾਂ ਨੂੰ ਆਣ ਕੇ ਲੁੱਟਦੇ ਨੇ ਪਹਾੜੀ ਰਿਆਸਤਾਂ ਦੇ, ਪਹਾੜੀ ਰਿਆਸਤਾਂ ਜਿਹੜੇ ਰਾਜੇ ਨੇ ਛੋਟੀਆਂ ਛੋਟੀਆਂ ਰਿਆਸਤਾਂ ਉਹ ਵੀ ਆਣ ਕੇ ਸਿੰਘਾਂ ਨੂੰ ਮਾਰਦੇ।
ਖਰੀਦਣ ਗਏ ਸੋ ਦੇਵੇ ਨਹੀਂ,
ਜਿਹੜੇ ਸਿੰਘ ਖਰੀਦਣ ਜਾਂਦੇ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਵੀ ਇਹ ਰਾਸ਼ਨ ਨਹੀਂ ਦਿੰਦੇ, ਖਾਣ ਨੂੰ ਪਕਵਾਨ ਨਹੀਂ ਦਿੰਦੇ।
ਖਾਲਸੇ ਕੋਈ ਖੁਆਰੀ ਪਈ,
ਖਾਲਸੇ ਨੂੰ ਬੜੀ ਖੁਆਰੀ ਪਈ, ਇਹ ਤਾਂ ਬਾਜ਼ਾਰ ਦੇ ਵਿੱਚੋਂ ਸਿੰਘਾਂ ਨੂੰ ਭਜਾ ਦਿੰਦੇ, ਪਿੱਛੇ ਮੋੜ ਦਿੰਦੇ।
ਕੋ ਕਹੇ ਇਹ ਬੰਦੇ ਸੰਗ ਆਏ,
ਹੁਣ ਪਹਾੜੀਏ ਆਪਣੇ ਮਨ ਦੀ ਮਨਸ਼ਾ ਜ਼ਾਹਰ ਕਰਦੇ ਨੇ, ਉਹ ਕਹਿੰਦੇ ਤੁਸੀਂ ਹੀ ਸੀ ਨਾ ਸਿੰਘੋ ਜਿਹੜੇ ਬੰਦੇ ਬਹਾਦਰ ਨਾਲ ਚੜ ਕੇ ਆਏ ਸੀ ਸਾਡੇ ਉੱਤੇ, ਤੁਸੀਂ ਹੀ ਸੀ, ਤੁਸੀਂ ਹੀ ਫੌਜਾਂ ਲੈ ਕੇ ਆਏ ਸੀ ਬੰਦੇ ਬਹਾਦਰ ਨਾਲ।
ਲੂਟ ਕੂਟ ਇਨ ਹਮ ਸੰਤਾਏ,
ਤੁਸੀਂ ਉਦੋਂ ਸਾਨੂੰ ਬੜਾ ਲੁੱਟਿਆ ਸੀ, ਬੜਾ ਕੁੱਟਿਆ ਸੀ, ਹੁਣ ਅਸੀਂ ਬਦਲਾ ਲਵਾਂਗੇ ਤੁਹਾਡੇ ਤੋਂ।
ਬਹੁਤਨ ਦੇਖ ਸੋ ਜਾਵੇ ਭਾਜ,
ਜਦੋਂ ਸਿੰਘ ਬਹੁਤੇ ਹੁੰਦੇ ਉਦੋਂ ਤਾਂ ਇਹ ਪਹਾੜੀਏ ਭੱਜ ਜਾਂਦੇ।
ਥੋੜਨ ਕੋ ਲੁੱਟ ਕਰੇ ਇਲਾਜ,
ਜਦੋਂ ਸਿੰਘ ਥੋੜੇ ਹੁੰਦੇ ਤੇ ਉਦੋਂ ਸਿੰਘ ਆਣ ਇਹ ਪਹਾੜੀਏ ਆ ਕੇ ਸਿੰਘਾਂ ਨੂੰ ਲੁੱਟ ਲੈਂਦੇ, ਇਹਨਾਂ ਨੂੰ ਖਤਮ ਕਰ ਦਿੰਦੇ, ਮਾਰ ਦਿੰਦੇ।
ਕਉ ਨਾ ਰਾਜਾ ਧੀਰ ਤਰਾਵੇ,
ਕੋਈ ਵੀ ਉਸ ਵੇਲੇ ਸਿੰਘਾਂ ਦਾ ਵਾਲੀ ਨਹੀਂ ਬਣਿਆ।
ਕੋਈ ਨਾ ਰਾਜਾ ਗੈਲ ਛੁਡਾਵੇ,
ਤੇ ਨਾ ਹੀ ਕੋਈ ਰਾਜਾ ਪਹਾੜੀਆਂ ਦਾ ਇਹਨਾਂ ਪ੍ਰਜਾ ਨੂੰ ਹਟਾਉਂਦਾ ਵੀ ਭਾਈ ਤੁਸੀਂ ਕਿਉਂ ਜ਼ੁਲਮ ਕਰਦੇ ਹੋ ਸਿੰਘਾਂ ਦੇ ਉੱਪਰ, ਇਹ ਬਕਾਇਦਾ ਮੁੱਲ ਤਾਰ ਰਹੇ ਨੇ, ਮੁੱਲ ਬਦਲੇ ਇਹਨਾਂ ਨੂੰ ਰਾਸ਼ਨ ਦਿਓ। ਕੋਈ ਰਾਜਾ ਪਹਾੜੀਆਂ ਦੇ ਵਿੱਚੋਂ ਸਿੰਘਾਂ ਦੀ ਮਦਦ ਨਹੀਂ ਕਰਦਾ।
ਤਬ ਸਿੰਘਨ ਨੇ ਭੇਖ ਵਟਾਇਓ,
ਉਸ ਵੇਲੇ ਮਜਬੂਰੀ ਦੇ ਵਿੱਚ ਖਾਲਸਾ ਜੀ ਸਿੰਘਾਂ ਨੇ ਭੇਸ ਬਦਲਾਇਆ ਆਪਣਾ, ਸਿੰਘਾਂ ਨੇ ਆਪਣਾ ਭੇਸ ਬਦਲਾਇਆ।
ਕਸਨ ਬਾਂਧ ਸਿਰ ਜੱਟ ਠਹਿਰਾਇਓ,
ਸਿੰਘਾਂ ਨੇ ਜਿਹੜੇ ਕਛਹਿਰੇ ਸਨ ਉਹ ਗੋਡਿਆਂ ਤੋਂ ਤਾਂ ਚੱਕ ਲਏ, ਲੰਗੋਟੀਆਂ ਜੀਆਂ ਬਣਾ ਲਈਆਂ ਤਾਂ ਕਿ ਪਹਾੜੀਆਂ ਨੂੰ ਪਤਾ ਨਾ ਲੱਗੇ ਕਛਹਿਰੇ ਦਿਸਣ ਦਾ। ਤੇ ਸਿੰਘਾਂ ਨੇ ਜਿਹੜੇ ਦਮਾਲੇ ਸਨ ਉਹ ਖੋਲ ਕੇ ਆਪਣੇ ਕੇਸ ਪਿੱਛੇ ਨੂੰ ਸੁੱਟ ਲਏ, ਕਈਆਂ ਨੇ ਕੇਸਾਂ ਦੀਆਂ ਜਟਾਵਾਂ ਬਣਾ ਲਈਆਂ। ਮਜਬੂਰੀ ਸੀ ਉਸ ਵੇਲੇ, ਔਖਾ ਸਮਾਂ ਸੀ, ਕਈਆਂ ਨੇ ਸਰੀਰਾਂ ਦੇ ਉੱਪਰ ਬਭੂਤੀ ਮਲ ਲਈ, ਸਵਾਹ ਮਲ ਲਈ। ਇਸ ਪ੍ਰਕਾਰ ਜੋਗੀਆਂ ਜੀ ਵਾਲਾ ਭੇਸ ਸਿੰਘਾਂ ਨੇ ਬਣਾ ਲਿਆ, ਕਈਆਂ ਨੇ
ਚਾਕਰ ਹੋਣੇ ਕਰੇ ਬਣਾਏ,
ਕਈ ਸਿੰਘ ਘਰਾਂ 'ਚ ਜਾ ਕੇ ਚਾਕਰੀ ਵੀ ਕਰਨ ਲੱਗੇ, ਨੌਕਰੀ ਵੀ ਕਰਨ ਲੱਗੇ।
ਮੰਡੀ ਕੁੱਲੂ ਲੈ ਪਹੁੰਚਿਓ ਜਾਏ,
ਇਸ ਪਾਸੇ ਮੰਡੀ ਸਕੇਤ ਮੰਡੀ ਵੱਲ ਕੁੱਲੂ ਦੇ ਇਲਾਕੇ ਵੱਲ ਸਿੰਘ ਆ ਕੇ ਰਹਿਣ ਲੱਗੇ।
ਔਰ ਰਾਣੀ ਕੋ ਨਕਦੀ ਕਹਾਵੇਂ,
ਇੱਥੇ ਕੋਈ ਨਕਟੀ ਰਾਣੀ ਦਾ ਇਲਾਕਾ ਸੀ, ਉਧਰ ਨੂੰ ਸਿੰਘ ਆਣ ਕੇ ਰਹਿਣ ਲੱਗੇ ਭੇਸ ਬਦਲਾ ਕੇ।
ਤੈ ਥਾਂ ਜਾਏ ਦਿਨ ਕਟੇ ਸੁਖਾਵੇਂ,
ਉੱਥੇ ਸਿੰਘ ਭੇਸ ਬਦਲ ਕੇ ਸਾਧੂਆਂ ਵਾਲਾ ਜੋਗੀਆਂ ਜੇ ਵਾਲਾ ਭੇਸ ਬਦਲਾ ਕੇ ਸੁੱਖਾਂ ਦੇ ਨਾਲ ਦਿਨ ਕੱਟਦੇ।
ਐਸੇ ਪੰਜ ਛੇ ਕਟੇ ਮਹੀਨੇ,
ਇਵੇਂ ਪੰਜ ਛੇ ਮਹੀਨੇ ਸਿੰਘਾਂ ਨੇ ਬਤੀਤ ਕੀਤੇ ਹਨ।
ਫਿਰ ਮੁੜ ਆਏ ਕੀਰਤਪੁਰੀ ਮੇਂ,
ਹੌਲੀ ਹੌਲੀ ਸਿੰਘ ਥੱਲੇ ਉਤਰ ਆਏ, ਕੁੱਲੂ ਸਕੇਤ ਮੰਡੀ ਦੇ ਇਲਾਕੇ ਤੋਂ ਸਿੰਘ ਥੱਲੇ ਉਤਰ ਕੇ ਆ ਕੀਰਤਪੁਰ ਸਾਹਿਬ ਵਾਲੇ ਪਾਸੇ ਆ ਗਏ।
ਦੋਹਰਾ ਜੋ ਬਚਿਓ ਇਸ ਮੌਤ ਤੇ ਵਿੱਚ ਪਹੁੰਚ ਪਹਾੜੀ ਓਖ,
ਜਿਹੜਾ ਕੋਈ ਇਸ ਮੌਤ ਦੇ ਘਮਾਸਾਨ ਤੋਂ ਬਚਿਆ ਉਹ ਪਹਾੜੀਆਂ ਦੇ ਵਸ ਪੈ ਗਿਆ।
ਕੀਰਤਪੁਰ ਕੀਰਤਪੁਰ ਫਿਰ ਆ ਪੁੱਜੇ ਜੇ ਕੋ ਬਚਿਓ ਚੋਖ,
ਜਿਹੜਾ ਵੀ ਕੋਈ ਸਿੰਘ ਇਸ ਘੱਲੂ ਘਰ ਦੇ ਵਿੱਚ ਬਸ ਬਚਿਆ ਉਹ ਸਿੰਘ ਟਾਵਾਂ ਟਾਵਾਂ ਗੁਰੂ ਕਾ ਖਾਲਸਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਿਆ।
ਛਟੇ ਮਹੀਨੇ ਲਿਖ ਚਿੱਠੇ ਸਿੰਘਨ ਪਇਓ ਮਿਲਾਨ,
ਖਾਲਸਾ ਜੀ ਚਾਰ ਪੰਜ ਮਹੀਨੇ ਤਾਂ ਸਿੰਘਾਂ ਨੇ ਇਸੇ ਤਰ੍ਹਾਂ ਭੇਸ ਬਦਲਾ ਕੇ ਕੱਟੇ। ਪਤਾ ਨਹੀਂ ਲੱਗਿਆ ਕਿ ਚਾਰ ਪੰਜ ਮਹੀਨਿਆਂ ਤੱਕ ਕਿ ਕਿਸਦਾ ਬਾਪ ਮਰਿਆ, ਕਿਸਦਾ ਪੁੱਤ ਮਰਿਆ, ਕਿਸਦਾ ਭਰਾ ਮਰਿਆ, ਸਿੰਘਾਂ ਨੂੰ ਖਬਰ ਨਾ ਹੋਈ। ਚਾਰ ਪੰਜ ਮਹੀਨਿਆਂ ਬਾਅਦ ਛੇਵੇਂ ਸੱਤਵੇਂ ਮਹੀਨੇ ਜਦੋਂ ਸਿੰਘ ਰਾਜੀ ਬਾਜੀ ਹੋਏ, ਖਤਰਾ ਟਲਿਆ, ਉਸ ਵੇਲੇ ਸਿੰਘਾਂ ਨੇ ਚਿੱਠੀਆਂ ਘੱਲੀਆਂ ਇੱਧਰ ਉੱਧਰ ਪਤਾ ਕਰਨ ਵਾਸਤੇ ਵੀ ਕੋਈ ਬਚਿਆ ਜਾਂ ਨਹੀਂ, ਮੇਰਾ ਭਰਾ ਬਚਿਆ, ਮੇਰਾ ਬਾਪ, ਮੇਰਾ ਪੁੱਤਰ ਕੋਈ ਬਚਿਆ। ਸਿੰਘਾਂ ਨੇ ਇਸ ਪ੍ਰਕਾਰ ਚਿੱਠੀਆਂ ਘੱਲੀਆਂ,
ਜੋ ਬਚਿਓ ਉਹ ਮਰ ਗਿਓ ਆਈ ਤਬੇ ਪਛਾਣ।
ਤੇ ਛੇ ਮਹੀਨਿਆਂ ਬਾਅਦ ਕਿਤੇ ਪਤਾ ਲੱਗਾ ਭਾਈ ਕਿਹੜਾ ਬਚਿਆ ਤੇ ਕਿਹੜਾ ਮਾਰਿਆ ਗਿਆ। ਛੇ ਮਹੀਨਿਆਂ ਬਾਅਦ ਸਿੰਘਾਂ ਨੂੰ ਪਤਾ ਲੱਗਦਾ।
ਚੋ ਭਾਈ ਅਬ ਸੁਣ ਫਿਰ ਸਭਨ ਕੀ ਬਾਤ,
ਖਾਲਸਾ ਜੀ ਸਾਰੇ ਸਿੰਘਾਂ ਦੀ ਆਪ ਜੀ ਵਾਰਤਾ ਸੁਣੋ।
ਜਿਨ ਜਿਨ ਆਈ ਥੀ ਬਿਦਨ ਰਾਤ,
ਇਹਨਾਂ ਦੇ ਉੱਪਰ ਔਖੀ ਘੜੀ ਆਣ ਪਈ ਸੀ।
ਜੋ ਜੰਗਲ ਮੈਂ ਪੁੱਜੇ ਸੋ ਬਾਚੇ,
ਜਿਹੜੇ ਸਿੰਘ ਤਾਂ ਜੰਗਲ ਦੇ ਇਲਾਕੇ ਚ ਵੜ ਗਏ ਮਾਲਵੇ ਵੱਲ, ਉਹ ਸਿੰਘ ਬਚ ਗਏ।
ਕੱਛ ਕੋ ਮਾਜੇ ਵੜ ਲੁਕ ਲੁਕ ਹਾਚੇ,
ਕਈ ਸਿੰਘ ਲੁਕਦੇ ਲੁਕਾਂਦੇ ਮੰਜਲਾਂ ਮਾਰਦੇ ਹੋਏ ਮਾਝੇ ਵਿੱਚ ਜਾ ਪਏ।
ਉਹ ਜੋ ਪੜੋਲ ਫੜੇ ਸੋ ਮਾਰੇ,
ਜਿਹੜੇ ਪੜੋਲ ਕਠੂਏ ਇਲਾਕੇ ਵਿੱਚ ਸਿੰਘ ਫੜੇ ਗਏ ਉਹ ਸਾਰੇ ਸਿੰਘ ਮਾਰੇ ਗਏ।
ਕਈ ਪਹਾੜਨ ਮੈਂ ਰਹੇ ਹਾਰੇ,
ਤੇ ਕਈ ਪਹਾੜੀਆਂ ਦੇ ਵਸ ਪੈ ਗਏ, ਪਹਾੜੀਆਂ ਨੇ ਰੱਸੇ ਪਾ ਲਏ, ਜਿਉਂਦਿਆਂ ਨੂੰ ਗ੍ਰਿਫਤਾਰ ਕੀਤਾ। ਇਤਿਹਾਸਕਾਰ ਦੱਸਦੇ ਨੇ 3000 ਜਿਉਂਦਾ ਸਿੰਘ ਪਹਾੜੀਆਂ ਨੇ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਲਾਹੌਰ ਲਿਜਾਇਆ ਗਿਆ।
ਬਹੁਤੇ ਜੇਹਲ ਬਸੋਲੀਅਨ ਕਰਕੇ,
ਜਿਹੜੇ ਜਿਉਂਦੇ ਸਿੰਘ ਫੜੇ ਸਨ ਉਹਨਾਂ ਨੂੰ ਜੇਲਾਂ ਦੇ ਵਿੱਚ ਡੱਕ ਦਿੱਤਾ ਗਿਆ।
ਹੱਥ ਹਥੌੜੀ ਗਲ ਟੰਕ ਭਰ ਕੇ,
ਗਲਾਂ ਦੇ ਵਿੱਚ ਬੇੜੀਆਂ ਪਾ ਦਿੱਤੀਆਂ, ਪੈਰਾਂ ਵਿੱਚ ਜੰਜੀਰਾਂ, ਹੱਥਾਂ ਵਿੱਚ ਹੱਥਕੜੀਆਂ ਪਾ ਦਿੱਤੀਆਂ, ਸਿੰਘਾਂ ਨੂੰ ਹਨੇਰੇ ਜੇਲਾਂ ਦੇ ਵਿੱਚ ਸੁੱਟਿਆ ਗਿਆ।
ਪਾਸ ਨਵਾਬ ਗਏ ਤੇ ਸਾਰੇ,
ਤੇ ਉਸ ਵੇਲੇ ਨਵਾਬ ਦੇ ਕੋਲ ਗਏ ਹਨ,
ਉਨਕੇ ਸੀਸਨ ਬੁਰਜੇ ਉਸਾਰੇ।
ਨਵਾਬ ਦੇ ਕੋਲ ਜਦੋਂ ਸਿੰਘਾਂ ਨੂੰ ਪਹੁੰਚਾਇਆ ਗਿਆ, ਇਸ ਲਖਪਤ ਰਾਏ ਨੇ ਸਿੰਘਾਂ ਦੇ ਸਾਰੇ ਸਿੰਘਾਂ ਦੇ ਸਿਰ ਕੱਟ ਦਿੱਤੇ, ਸਿੰਘਾਂ ਦੇ ਗਲੇ ਕੱਟ ਦਿੱਤੇ ਤੇ ਬਕਾਇਦਾ ਸਿੰਘਾਂ ਦੇ ਸਿਰਾਂ ਦੇ ਬੁਰਜ ਬਣਾਏ, ਬੁਰਜ ਉਸਾਰੇ ਗਏ। ਇਤਿਹਾਸਕਾਰ ਲਿਖਦੇ ਨੇ
ਕਈ ਦਿਨ ਤੱਕ ਸਿੰਘਾਂ ਦੇ ਸਿਰ ਕੇਸਾਂ ਦੇ ਨਾਲ ਲਟਕਾ ਕੇ ਦਰਵਾਜ਼ਿਆਂ ਉੱਪਰ ਬੰਨੇ ਗਏ ਲਾਹੌਰ ਦੇ, ਤੇ ਕਈ ਸਿੰਘਾਂ ਦੇ ਲਹੂ ਦੇ ਨਾਲ ਮਸੀਤਾਂ ਧੋਈਆਂ ਗਈਆਂ, ਮਸੀਤਾਂ ਦੀਆਂ ਨੀਹਾਂ ਦੇ ਵਿੱਚ ਸਿੰਘਾਂ ਦੇ ਕੰਕਾਲ ਪਾਏ ਗਏ, ਕਈ ਇਤਿਹਾਸਕਾਰ ਲਿਖਦੇ ਹਨ। ਇਸ ਪ੍ਰਕਾਰ ਸਿੰਘਾਂ ਦੇ ਸਿਰਾਂ ਦੇ ਬੁਰਜ ਉਸਾਰੇ ਗਏ।
ਬਚੇ ਸਿੰਘ ਕਿਛ ਹਿੱਸਾ ਥੋੜਾ,
ਬੜਾ ਘੱਟ ਹਿੱਸਾ ਸਿੰਘਾਂ ਦਾ ਰਹਿ ਗਿਆ ਸੀ।
ਰਿਓ ਨਾ ਤਿੰਨ ਪੈ ਚੜਨੋ ਘੋੜਾ,
ਸਿੰਘਾਂ ਦੇ ਕੋਲ ਸਵਾਰੀ ਲਈ ਘੋੜਾ ਨਹੀਂ ਸੀ, ਜਾਨ ਭਾਈ ਨਹੀਂ ਸੀ।
ਦੋਹਰਾ ਸੁੱਖਾ ਸਿੰਘ ਸੰਗ ਜੋ ਗਏ ਹਜ਼ਾਰ ਦੋਏ ਕੈ ਤੀਨ,
ਜਿਹੜੇ ਸੁੱਖਾ ਸਿੰਘ ਜੀ ਦੇ ਨਾਲ ਗਏ ਸਨ ਘੋੜ ਸਵਾਰ ਫੌਜਾਂ, ਉਹ ਗਿਣਤੀ ਦੇ ਵਿੱਚ ਦੋ ਤਿੰਨ ਕੁ ਹਜ਼ਾਰ ਸਨ, ਦੋ ਤਿੰਨ ਕੁ ਹਜ਼ਾਰ ਫੌਜਾਂ ਸਨ।
ਇਨ ਪੈ ਘੋੜੇ ਜੋ ਬਚਿਓ ਬੀਜ ਮਾਤਰ ਗਿਣ ਲੀਨ,
ਜਿਹੜੇ ਆ ਗਏ ਸਨ ਨਾਲ ਸੁੱਖਾ ਸਿੰਘ ਦੇ, ਇਹਨਾਂ ਕੋਲ ਵੀ ਗਿਣਤੀ ਦੇ ਘੋੜੇ ਸਨ ਨਾ ਮਾਤਰ। ਜੇ ਦੋ ਤਿੰਨ ਹਜ਼ਾਰ ਸਿੰਘ ਨੇ ਤਾਂ ਗਿਣਤੀ ਦੇ ਡੇਢ ਦੋ ਸੌ ਘੋੜਾ ਹੋਵੇਗਾ ਇਹਨਾਂ ਕੋਲ, ਬਸ ਇੰਨੇ ਕੁ ਘੋੜੇ ਸਿੰਘਾਂ ਦੇ ਕੋਲ ਸਨ।
ਚੌਪਾਈ ਕਉ ਕਹੇ ਮੋਏ ਚਾਲੀ ਹਜ਼ਾਰ,
ਹੁਣ ਗਿਣਤੀ ਦੱਸਦੇ ਭਾਈ ਰਤਨ ਸਿੰਘ ਜੀ ਕਿ ਘੱਲੂਘਾਰ ਚ ਕਿੰਨੇ ਸ਼ਹੀਦ ਹੋਏ। ਕਈ ਕਹਿੰਦੇ ਜੀ ਚਾਲੀ ਹਜ਼ਾਰ ਸਿੰਘ ਘੱਲੂਘਾਰ ਚ ਮਰਿਆ ਹੈ।
ਕਉ ਕਹੇ ਸਿੰਘ ਬਹੁ ਪਏ ਮਾਰ,
ਕਈ ਕਹਿੰਦੇ ਨਹੀਂ ਚਾਲੀ ਹਜ਼ਾਰ ਤੋਂ ਵੱਧ ਸਿੰਘ ਸ਼ਹੀਦ ਹੋਏ ਹਨ।
ਕਉ ਕਹੇ ਸਿੰਘ ਚਾਲੀ ਸਾਰੇ,
ਕਈ ਕਹਿੰਦੇ ਵੀ ਚਾਲੀ ਹਜ਼ਾਰ ਕੁੱਲ ਗਿਣਤੀ ਸੀ ਸਿੰਘਾਂ ਦੀ।
ਤਿੰਨ ਮੈਂ ਬਚੇ ਛੇ ਸੱਤ ਕੁ ਸਾਰੇ,
ਚਾਲੀ ਹਜ਼ਾਰ ਦੇ ਵਿੱਚ ਸਿਰਫ ਛੇ ਸੱਤ ਕੁ ਹਜ਼ਾਰ ਸਿੰਘ ਬਚਿਆ ਸੀ, ਬਾਕੀ ਸਾਰੇ ਦੇ ਸਾਰੇ ਸਿੰਘ ਮਾਰੇ ਗਏ। ਬੱਤੀ ਤੇਤੀ ਹਜ਼ਾਰ ਸਿੰਘ ਉਹ ਮਾਰਿਆ ਗਿਆ, ਸਿਰਫ ਛੇ ਸੱਤ ਕੁ ਹਜ਼ਾਰ ਸਿੰਘ ਬਚੇ ਸਨ।
ਉਹ ਕਹੇ ਦਲ ਆਏ ਪਚਾਸ,
ਕਈ ਕਹਿੰਦੇ ਵੀ ਪੂਰੀ ਗਿਣਤੀ ਇਹ ਪੰਜਾਹ ਹਜ਼ਾਰ ਸੀ ਸਿੰਘਾਂ ਦੀ।
ਤਿੰਨ ਮੈਂ ਪਇਓ ਚਾਲੀ ਕੋ ਨਾਸ,
ਉਹਨਾਂ ਪੰਜਾਹ ਹਜ਼ਾਰ ਦੇ ਵਿੱਚੋਂ ਚਾਲੀ ਹਜ਼ਾਰ ਸਿੰਘ ਉਹ ਮਾਰਿਆ ਗਿਆ, ਸ਼ਹੀਦ ਹੋਏ।
ਕਉ ਕਹੇ ਸਿੰਘ ਹੋਤੇ ਘਨੇ,
ਕਈ ਕਹਿੰਦੇ ਵੀ ਨਹੀਂ ਗਿਣਤੀ ਸਿੰਘਾਂ ਦੀ ਇਸ ਤੋਂ ਵੱਧ ਸੀ, ਪੂਰਾ ਅਨੁਮਾਨ ਨਹੀਂ ਦੱਸ ਰਹੇ, ਪੂਰਾ ਅਨੁਮਾਨ ਨਹੀਂ ਪਤਾ ਲੱਗ ਸਕਿਆ ਵੀ ਕਿੰਨੀ ਕੁ ਗਿਣਤੀ ਸੀ ਸਿੰਘਾਂ ਦੀ।
ਪਰਤ ਨਹੀਂ ਜੋ ਮੂਵੇ ਗਨੇ,
ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਕੁ ਸਿੰਘ ਸ਼ਹੀਦ ਹੋਏ ਸੀ, ਉੱਥੇ ਤਾਂ ਆਪਣੇ ਪਰਾਏ ਦੀ ਪਛਾਣ ਨਹੀਂ ਸੀ ਕਿ ਕਿਹੜਾ ਸਿੰਘ ਕਿੱਥੇ ਸ਼ਹੀਦ ਹੋ ਰਿਹਾ, ਪੂਰੀ ਗਿਣਤੀ ਨਹੀਂ ਪਤਾ ਲੱਗ ਸਕੀ ਵੀ ਕਿੰਨੇ ਸ਼ਹੀਦ ਹੋਏ।
ਸੋ ਲਿਖ ਦੀਨੀ ਜੋ ਹਮ ਸੁਣੀ,
ਭਾਈ ਰਤਨ ਸਿੰਘ ਜੀ ਭੰਗੂ ਆਖਦੇ ਵੀ ਜਿਵੇਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਉਹਨਾਂ ਮੈਂ ਗਿਣਤੀ ਲਿਖ ਦਿੱਤੀ ਵੀ ਚਾਲੀ ਪੰਜਾਹ ਕੁ ਹਜ਼ਾਰ ਗਿਣਤੀ ਸੀ ਸਿੰਘਾਂ ਦੀ। ਇਤਿਹਾਸਕਾਰ ਪਿਆਰਾ ਸਿੰਘ ਪਦਮ ਡਾਕਟਰ ਗੰਡਾ ਸਿੰਘ ਜੀ ਉਹ ਲਿਖਦੇ ਨੇ ਵੀ ਸੱਤ ਹਜ਼ਾਰ ਸਿੰਘ ਸ਼ਹੀਦ ਹੋਇਆ ਅਤੇ ਤਿੰਨ ਹਜ਼ਾਰ ਸਿੰਘ ਜਿਉਂਦਾ ਗ੍ਰਿਫਤਾਰ ਕਰਕੇ ਲਾਹੌਰ ਭੇਜਿਆ ਗਿਆ, ਜਿੱਥੇ ਉਹ ਤਿੰਨ ਹਜ਼ਾਰ ਸਿੰਘਾਂ ਦੇ ਸਿਰ ਕੱਟੇ ਗਏ, ਧੋਣ ਨਾਲ ਵੱਖ ਕੀਤੇ ਗਏ। ਇਸ ਪ੍ਰਕਾਰ ਦਸ ਹਜ਼ਾਰ ਸਿੰਘ ਘੱਲੂਘਾਰ ਵਿੱਚ ਸ਼ਹੀਦ ਹੋਇਆ।
ਪਰਤ ਨਹੀਂ ਕੱਛ ਗਿਣਤੀ ਗਨੀ,
ਇਹ ਗਿਣਤੀ ਅਨੁਮਾਨ ਨਹੀਂ ਲਾਇਆ ਜਾ ਸਕਦਾ ਵੀ ਕਿੰਨੇ ਕੁ ਸਿੰਘ ਸ਼ਹੀਦ ਹੋਏ।
ਜੋ ਮੋਹੇ ਪਿਤਾ ਤੋਂ ਮੋਹੇ ਸੁਣਾਇਓ,
ਜੋ ਮੇਰੇ ਪਿਤਾ ਨੇ ਰਾਏ ਸਿੰਘ ਜੀ ਨੇ ਮੈਨੂੰ ਦੱਸਿਆ ਉਹੀ ਮੈਂ ਤੁਹਾਨੂੰ ਦੱਸਿਆ ਸੰਗਤ ਜੀ।
ਰਤਨ ਸਿੰਘ ਨੇ ਸੋ ਲਿਖਾਇਓ,
ਜੋ ਕੁਝ ਪਿਤਾ ਤੋਂ ਸੁਣਿਆ ਉਹ ਕੁਝ ਭਾਈ ਰਤਨ ਸਿੰਘ ਭੰਗੂ ਜੀ ਨੇ ਇੰਨ ਬਿੰਨ ਲਿਖ ਦਿੱਤਾ ਹੈ।
ਦੋਹਰਾ ਸੰਮਤ ਠਾਰੇ ਸਹਿ ਤੋ ਉੱਪਰ ਤੀਨ ਸੋ ਸਾਲ,
ਸੰਮਤ 1803 ਬਿਕਰਮੀ ਦੇ ਵਿੱਚ, ਬਿਕਰਮੀ ਸੰਮਤ ਦੇ ਵਿੱਚੋਂ 57 ਸਾਲ ਘਟਾ ਲਏ ਜਾਣ ਤੇ ਈਸਵੀ ਸੰਨ ਬਣਦਾ। ਸੰਨ 1746 ਈਸਵੀ ਦੇ ਵਿੱਚ ਇਹ ਘੱਲੂਘਾਰਾ, ਛੋਟਾ ਘੱਲੂਘਾਰਾ ਵਾਪਰਿਆ।
ਘੱਲੂਘਾਰੋ ਵੱਡ ਕਰਿਓ ਤੁਰਕਨ ਸਿੰਘਨ ਨਾਲ,
ਸਿੱਖ ਪੰਥ ਦਾ ਇਹ ਛੋਟਾ ਘੱਲੂਘਾਰਾ ਜਿਹੜਾ ਵਾਪਰਿਆ, ਸਰਵਨਾਸ਼, ਘੱਲੂਘਾਰੇ ਦਾ ਮਤਲਬ ਹੀ ਹੈ ਸਰਵਨਾਸ਼, ਤਬਾਹੀ, ਜੋ ਸਿੰਘਾਂ ਦੇ ਇੰਨੀ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਹੋਏ।
ਦੋਹਰਾ ਸ਼ਾਹ ਨਵਾਜ਼ ਗਰੂਰ ਵਧਿਓ ਸਿੰਘਨ ਕੋ ਤਵ ਮਾਰ,
ਜਦੋਂ ਇੰਨੀ ਗਿਣਤੀ ਦੇ ਵਿੱਚ ਸਿੰਘਾਂ ਦਾ ਘਾਣ ਕਰ ਦਿੱਤਾ ਨਾ, ਸ਼ਾਹ ਨਵਾਜ਼ ਦਾ ਜਿਗਰਾ ਵੱਧ ਗਿਆ, ਇਹਦਾ ਹੌਸਲਾ ਵੱਧ ਗਿਆ, ਇਹ ਆਕੜ ਕੇ ਬੈਠਾ ਤਖ਼ਤ ਦੇ ਉੱਪਰ ਕਿ ਮੈਂ ਇੰਨੇ ਸਿੰਘਾਂ ਨੂੰ ਮਾਰ ਮੁਕਾਇਆ ਹੈ।
ਕਹੇ ਪਾਤਸ਼ਾਹੀ ਮੈਂ ਕਰੂੰ ਜਾ ਦਿੱਲੀ ਤਖਤ ਸੰਭਾਰ।
ਇਹਦਾ ਪਾਪੀ ਦਾ ਇੰਨਾ ਹੰਕਾਰ ਵੱਧ ਗਿਆ ਸ਼ਾਹ ਨਵਾਜ਼ ਦਾ, ਕਹਿੰਦਾ ਹੁਣ ਤਾਂ ਲੱਗਦਾ ਦਿੱਲੀ ਦੇ ਤਖਤ ਨੂੰ ਵੀ ਹਥਿਆ ਲਈਏ, ਦਿੱਲੀ ਦਾ ਤਖਤ ਵੀ ਮਾਰ ਸਕਦੇ ਹਾਂ, ਵੀ ਸਿੰਘਾਂ ਨੂੰ ਮਾਰ ਦਿੱਤਾ, ਹੁਣ ਤਾਂ ਦਿੱਲੀ ਦਾ ਤਖਤ ਵੀ ਕਬਜ਼ੇ 'ਚ ਕਰ ਲਈਏ।
ਲੱਖੂ ਸ਼ਾਹ ਨਿਵਾਜ਼ ਸਿਰ ਆਈ ਬੁਰਾਈ ਦੋਏ।
ਖਾਲਸਾ ਜੀ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਇਸ ਲੱਖੂ ਲਖਪਤ ਰਾਏ ਦੇ ਸਿਰ ਤੇ ਸ਼ਾਹ ਨਵਾਜ਼ ਦੇ ਸਿਰ ਹੁਣ ਪਾਪ ਵੱਧ ਰਿਹਾ ਹੈ।
ਦੇਖੋ ਸਤਿਗੁਰ ਕੀ ਕਲਾ, ਕਿਆ ਉਨ ਸਿਰ ਹੋਣੀ ਹੋਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਆਖਦੇ ਵੀ ਖਾਲਸਾ ਜੀ ਹੁਣ ਵੇਖੋ ਜਰਾ ਕ ਕਿ ਇਸ ਪਾਪੀ ਲੱਖੂ ਨਾਲ ਤੇ ਸ਼ਾਹ ਨਵਾਜ਼ ਦੇ ਨਾਲ ਕੀ ਬੀਤਦੀ ਹੈ।
ਹੈ ਪਾਵੀ ਕੋ ਪਾਵਿਓ ਵੱਡ ਪਾਪੀਓ ਪਾਪ ਕਰਾਏ।
ਇਹ ਤਾਂ ਭਾਵੀ ਦਾ ਤਾਂ ਹੁਣੀ ਦਾ ਵਿਧਾਨ ਹੈ ਵੀ ਜਿਸਨੂੰ ਮਾਰਨਾ ਹੋਵੇ ਨਾ ਉਸ ਪਾਪੀ ਤੋਂ ਹੋਰ ਪਾਪ ਕਰਵਾਉਂਦੀ ਹੋਣੀ, ਉਤੋਂ ਹੋਰ ਪਾਪ ਕਰਵਾਇਆ ਜਾਂਦਾ ਹੈ।
ਪਾਰੋ ਪਾਰੋ ਹੋਏ ਵਜ਼ਨ ਤੇ ਬੇੜੋ ਪਰਿਓ ਡੁਬਾਏ।
ਇਹਨਾਂ ਤੁਰਕਾਂ ਪਾਪੀਆਂ ਦਾ ਪਾਪ ਦਾ ਬੇੜਾ ਹੋਰ ਪਾਪਾਂ ਦੇ ਨਾਲ ਭਰ ਭਰ ਕੇ ਇਹ ਡੁੱਬਣ ਲੱਗਾ ਹੈ ਹੁਣ।
ਔਰ ਕਹਿਣ ਤਿਸ ਕਿਆ ਕਹੋ, ਗੁਰ ਕਹਿਨੋ ਦਿਓ ਹਟਾਏ।
ਖਾਲਸਾ ਜੀ ਕਿੱਥੋਂ ਤੱਕ ਬਿਆਨ ਕਰੀਏ ਕਿ ਉਸ ਵੇਲੇ ਕੀ ਪਾਬੰਦੀ ਲੱਗੀ ਸਿੰਘਾਂ ਦੇ ਉੱਪਰ। ਆਖ ਦਿੱਤਾ ਵੀ ਕਿਸੇ ਨੇ ਅੱਜ ਤੋਂ ਬਾਅਦ ਗੁਰ ਨਹੀਂ ਆਖਣਾ, ਤੇ ਕਿਸੇ ਨੇ ਵੀ ਜਿਹੜਾ ਗੁੜ ਖਾਂਦੇ ਆ ਨਾ ਗੁੜ, ਕਿਸੇ ਨੇ ਵੀ ਗੁੜ ਨੂੰ ਗੁੜ ਨਹੀਂ ਕਹਿਣਾ, ਗੁੜ ਨੂੰ ਰਿਓੜੀ ਆਖੋ ਜਾਂ ਭੇਲੀ ਆਖੋ, ਗੁੜ ਕਹਿਣ ਤੋਂ ਵੀ ਹਟਾ ਦਿੱਤਾ ਇਸ ਲੱਖੂ ਨੇ।
ਗੁੜ ਕਹਿਣੇ ਮੈਂ ਗੁਰ ਸੁਣਿਓ ਮਿਠਾਈ ਦਿਓ ਅਖਾਏ।
ਕਿਉਂ ਹਟਾਇਆ? ਕਹਿੰਦਾ ਗੁੜ ਕਹੀਏ ਗੁਰੂ ਯਾਦ ਆਉਂਦਾ, ਗੁੜ ਕਹਿੰਦੇ ਆ ਨਾ, ਕਹਿੰਦੇ ਗੁਰੂ ਯਾਦ ਆਉਂਦਾ, ਇਸ ਕਰਕੇ ਕਿਸੇ ਨੇ ਗੁੜ ਦਾ ਨਾਮ ਤੱਕ ਨਹੀਂ ਲੈਣਾ। ਜੇ ਗੁੜ ਆਖਣਾ ਤਾਂ ਉਹਨੂੰ ਰਿਓੜੀ ਆਖੋ ਜਾਂ ਭੇਲੀ ਆਖੋ, ਕਿਸੇ ਨੇ ਗੁੜ ਨਹੀਂ ਆਖਣਾ।
ਚੋ ਪਈ ਤਬ ਲੱਖੂ ਨੇ ਹੋਕਾ ਦਿਵਾਇਓ।
ਉਸ ਵੇਲੇ ਇਸ ਪਾਪੀ ਹੰਕਾਰੀ ਨੇ ਸਾਰੇ ਪਾਸੇ ਢੰਡੋਰਾ ਪਟਵਾਇਆ, ਹੋਕਾ ਦਵਾਇਆ ਹੈ।
ਨਾਨਕ ਕੋ ਨਾਨੂ ਕਹਿਵਾਇਓ।
ਇੱਥੋਂ ਤੱਕ ਇਸ ਪਾਪੀ ਨੇ ਢੰਡੋਰਾ ਪਟਵਾਇਆ, ਕਹਿੰਦਾ ਕਿਸੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਨਹੀਂ ਲੈਣਾ, ਕਿਸੇ ਨੇ ਵੀ ਪਾਤਸ਼ਾਹ ਦਾ ਨਾਂ ਨਹੀਂ ਲੈਣਾ, ਨਾਨਕ ਜੀ ਨੂੰ ਨਾਨੂ ਆਖੋ। ਇੱਥੋਂ ਤੱਕ ਇਸ ਪਾਪੀ ਦਾ ਜਿਗਰਾ ਵੱਧ ਗਿਆ ਸੀ। ਕਹਿੰਦੇ ਨਾਨੂ ਆਖੋ, ਕਿਸੇ ਨੇ ਬਾਬਾ ਨਾਨਕ ਨਹੀਂ ਆਖਣਾ, ਕਿਸੇ ਨੇ ਨਾਂ ਨਹੀਂ ਲੈਣਾ।
ਨਾਨਕ ਬਾਣੀ ਸੁਣੇ ਜੋ ਕਾਨ,
ਜਿਹੜਾ ਵੀ ਆਪਣੇ ਕੰਨਾਂ ਦੇ ਨਾਲ ਗੁਰੂ ਦਾ ਸ਼ਬਦ ਸੁਣੇਗਾ, ਨਾਨਕ ਬਾਣੀ ਸੁਣੇਗਾ,
ਤਾਹੀਂ ਕਰਾਵੋ ਮੁਸਲਮਾਨ।
ਉਹਦੇ ਕੰਨ ਦੇ ਵਿੱਚ ਮੈਂ ਸਿੱਕਾ ਢਾਲ ਕੇ ਪਾ ਦਿਆਂਗਾ, ਉਹਨੂੰ ਮੈਂ ਤੁਰਕ ਬਣਾ ਲਵਾਂਗਾ, ਮੁਸਲਮਾਨ ਬਣਾ ਦਿੱਤਾ ਜਾਵੇਗਾ।
ਗ੍ਰੰਥ ਪੋਥੀ ਹੱਥ ਆਵੇ ਵਾਹੇ।
ਤੇ ਜਿਹੜੇ ਵੀ ਘਰ ਦੇ ਵਿੱਚੋਂ ਮੈਨੂੰ ਕੋਈ ਗ੍ਰੰਥ, ਕੋਈ ਪੋਥੀ, ਕੋਈ ਗੁਟਕਾ ਸਾਹਿਬ ਮੈਨੂੰ ਮਿਲ ਗਿਆ ਤੇ ਉਹਦਾ ਘਰ ਘਾਟ ਤਬਾਹ ਕਰ ਦਿੱਤਾ ਜਾਵੇਗਾ। ਸਾਧ ਸੰਗਤ ਜੀ, ਸਿੱਖ ਪੰਥ ਦਾ ਬਹੁਤ ਕੀਮਤੀ ਖਜ਼ਾਨਾ, ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੀੜਾਂ, ਪੁਰਾਤਨ ਪੋਥੀਆਂ, ਹੱਥ ਲਿਖਤ ਗੁਟਕੇ ਸਾਹਿਬ, ਉਹ ਬੜਾ ਪੰਥ ਦਾ ਅਮੋਲ ਖਜ਼ਾਨਾ ਇਸ ਪਾਪੀ ਲੱਖੂ ਨੇ ਦਰਿਆਵਾਂ ਦੇ ਵਿੱਚ ਸੁਟਵਾਇਆ ਹੈ, ਦਰਿਆਵਾਂ ਦੇ ਵਿੱਚ ਸੁਟਵਾਇਆ, ਅੱਗ ਲਵਾਈ ਤੇ ਖੂਹਾਂ ਦੇ ਵਿੱਚ ਸੁਟਵਾਇਆ। ਕਹਿੰਦਾ ਕਿਸੇ ਦੇ ਘਰ ਦੇ ਵਿੱਚੋਂ ਮੈਨੂੰ ਗੁਟਕਾ, ਪੋਥੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨਹੀਂ ਮਿਲਣੀ ਚਾਹੀਦੀ।
ਮਦ ਦਰਿਆਏ ਡੁਬਾਵੇ ਤਾਈ।
ਸਾਰੀਆਂ ਬੀੜਾਂ ਇਕੱਠੀਆਂ ਕਰਕੇ, ਪੋਥੀਆਂ ਇਕੱਠੀਆਂ ਕਰਕੇ ਇਸਨੇ ਦਰਿਆਵਾਂ ਦੇ ਵਿੱਚ ਰੋੜ ਦਿੱਤੀਆਂ।
ਕਹੀ ਮੈਂ ਨਾਨਕ ਪੰਥ ਮਿਟਾਓ।
ਕਹਿੰਦਾ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਚੱਲਿਆ ਮੈਂ ਪੰਥ ਖਤਮ ਕਰਾਂਗਾ, ਜਿਹੜਾ ਪੰਥ ਇਹ ਚਲਾਇਆ ਨਾ, ਇਹ ਪੰਥ ਮੈਂ ਖਤਮ ਕਰਾਂਗਾ।
ਮੈਂ ਪੀ ਖੱਤਰੀ ਤੋ ਕਹਾਉ।
ਮੈਂ ਵੀ ਤਾਂ ਹੀ ਖੱਤਰੀ ਕਹਾਵਾਂਗਾ, ਇਹ ਪੰਥ ਇੱਕ ਖੱਤਰੀ ਨੇ ਸ਼ੁਰੂ ਕੀਤਾ, ਮੈਂ ਵੀ ਖੱਤਰੀ ਹਾਂ, ਮੈਂ ਇਹ ਪੰਥ ਮੈਂ ਖਤਮ ਕਰਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਲਾਇਆ ਖਾਲਸਾ ਪੰਥ ਇਹ ਮੈਂ ਖਤਮ ਕਰਾਂਗਾ। ਇਸ ਪ੍ਰਕਾਰ ਇਹ ਪਾਪੀ ਲੱਖੂ ਕਰ ਰਿਹਾ। ਸਾਰ ਸੰਗਤ ਜੀ, ਆ ਤਾਂ ਸਾਡੇ ਚੰਗੇ ਭਾਗ ਹਨ, ਅਸੀਂ ਆਜ਼ਾਦ ਹੋ ਕੇ ਨਗਰ ਕੀਰਤਨ ਕੱਢ ਸਕਦੇ ਹਾਂ, ਗੁਰੂ ਦੀ ਬਾਣੀ ਪੜ੍ਹ ਸਕਦੇ ਹਾਂ, ਪਰ ਵੇਖੋ ਉਸ ਵੇਲੇ ਕਿਹੋ ਜਿਹਾ ਭੀੜ ਦਾ ਸਮਾਂ ਸੀ। ਹੁਣ ਜਿਸ ਪ੍ਰਕਾਰ ਇਹਨਾਂ ਪਾਪੀਆਂ ਦੇ ਨਾਲ ਜੋ ਬੀਤਦੀ ਹੈ, ਲਖਪਤ ਰਾਏ ਦੇ ਨਾਲ, ਇਹ ਸ਼ਾਹ ਨਵਾਜ਼ ਦੇ ਨਾਲ, ਉਹ ਪਾਵਨ ਪਵਿੱਤਰ ਕਥਾ ਆਪਾਂ ਕੱਲ੍ਹ ਦਿਆਂ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਇੱਕ ਵਾਰੀ ਫੇਰ ਆਪ ਸਰਬੱਤ ਸੰਗਤਾਂ ਨੂੰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ।